सन्मानयोग्य गुरु रूप सत्संग जीओ फतेह प्रवान करने। वाहिगुरु जी का खालसा, वाहिगुरु जी की फतेह। मूल मंत्र दी विचार लड़ी वार शाम दे दीवान विच आप सरवण कर रहे हो। बुनियादी मंत्र मूल मंत्र, जिस मंत्र दे आले दुआले सारे मंत्र घूमते हैं। मंत्र तो मुराद बोल, मंत्र तो मुराद वाक। पहला वाक, बुनियादी वाक जो धन गुरु नानक देव जी महाराज की पकड़ दे आया है, आप इसनु इंज आरंभ कर देने। आप सरवण कर चुके हो एक ओंकार प्रथम, ते उसका कोई शरीक नहीं है, एक वाहिद। फिर वो वास्तविक की है, ओंकार है। ओंकार एक ध्वनि, एक शब्द जिस दे सारा बहाव चल रहा है, जन्म जीवन मरण सब ओंकार दे विच है, इसे ही शब्द दे च है। मुख्तसर रूप विच मैं दोहरा दिया, जैसे विज्ञान कहिंदा एक धमाका होया, एक धुन होई, एक शब्द होया, फिर धुंध बनी, गैस बनी, मुद्दत पाके वो ठंडी होई, पानी बनी, और पहला ठोस जीवन पानी देच बने। विज्ञान ऐसा आज कह रहे है, हजारां साल तो अवतारी पुरुषां दी पकड़ देच यही कुछ आया है। अरबद नरबद धुंधोकार, युगां तो पहले, समय तो पहले, मनुखा तो पहले, सब कुछ तो पहले धुंध सी, और धुंध तो पहले शब्द सी, शब्द तो पहले प्रकाश सी। साचे ते पवना भया, पवने ते जल होए, जल ते त्रिभुवन साजया, घट घट जोत समोए। पर ए धमाका कदों होया, ए शब्द कदों होया, इस बारे गुरु नानक देव जी कहंदे ने, थित वार ना जोगी जाने, रुत मार ना कोई, जाकर ट्रासिटी को साजे आपे जाने सोई। अंदाजे हो सकदे ने लेकिन सही नहीं। संसार दे जन्म दा अंदाजा हो सकता है, सही नहीं। और इस सब कुछ दी परले कदों होवेगी, अंदाजा हो सकता है, सही नहीं। साडा जन्म कदों होया सी, कुछ सही नहीं। तुसी आखोगे जन्म तिथ साडी लिखी हुई है, असी जन्म दिन मनांदे हां, गुरबाणी ने इस नूं जन्म मनिया ही नहीं, नहीं है जन्म। जिस दिन जीव माता दे उदर दे प्रवेश करता है वही जन्म है, वही जन्म है। पहले पैरे रैण के वण जारिया मित्रा, हुकम पाया गर्भास, तेरी जीवन यात्रा गर्भ तो आरंभ हुई। पर जीव ने किस दिन किस समय गर्भ दे प्रवेश कीता, पावे सैंस चरम सीमा ते पहुंची हुई है, सही निश्चित समा कोई भी नहीं दस सकता। निश्चित है कि जन्म होया सी, कदों होया सी, ईश्वर जाने। निश्चित है कि मरण होवेगा, कदों होवेगा, ईश्वर जाने। निश्चित है, बाकी कुछ भी निश्चित नहीं। सफलता मिलेगी कि नहीं, प्रभुता मिलेगी कि नहीं, सिंहासन मिलेगा कि नहीं, वस्तुआं मिलनगियां के नहीं, मन चाहियां, कुछ निश्चित नहीं। पर निश्चित है कि मौत निश्चित है, लाजमी निश्चित है, पक्की है, होवेगी। पर कदों होवेगी कुछ पता नहीं। निश्चित है पर कुछ पता नहीं। जन्म होया सी निश्चित है, पर कदों होया सी कुछ पता नहीं। جد اپنے جنم بارے کچھ نہیں پتا تو سنسار بارے کی خاک پتا ہوئے گا؟ سب اندازے غلط نے. سنسار نو بنیا 4000 سال ہوئے, بچکانیاں گلاں نے, اپنے بارے کچھ نہیں پتا. تو سنسار بارے صحیح جانکاری کی دیتی جا سکتی؟ یہ جو اس طرح دی اس وقت ساڈی ہوند ہے, یہ کدوں عالم وجود دے چائی؟ مہاراج کہنے جد توں گرب دے چ پرویش کیتا یہ تیری یاترا آرمب ہو گئی. اس جیون دے چ انج توں بہت جی چکے ہیں, جم جم مرے مرے پھر جم میں, بہت سزائے پیا دے سلم میں, کئی دفعہ جمے ہیں کئی دفعہ مرے ہیں, جمدا رہے ہیں مردا رہے ہیں. یہ تو لمبی یاترا ہے, لمبی شنکلا ہے. پر اے جنم کدوں ہویا سی ایشور جانے. میں پھر عرض کراں, چرم سیما تے پہنچیے سینس نشچت سما دن دسنا اوکھا ہے. موت تے ہونی ہے, لازمی ہونی ہے. انگہلی اگیانی تو اگیانی منکھ بھی سمجھتا ہے, لیکن کدوں ہونی ہے کچھ بھی نہیں پتا, کچھ بھی نہیں پتا. پرماتما دی طرفوں نشچت ہے موت. اس نشچتا دا سانو پتا نہیں, اس واسطے منک موت تو نشچنت ہو جاندہ. شاید نہیں, شاید نہیں. ایشور دی طرفوں تے نشچت ہے, ہے. پر چونکہ ہے کدوں ہے کچھ پتا نہیں, منک نو پتا نہیں, اس کر کے نشچنت ہے. تو میں اتنی گل اس واسطے عرض کیتی ہے, سنسار کدوں بنیا؟ پہلے سوال یہ ہے تیری جیون یاترا کدوں آرمب ہوئی؟ اپنے آپ دا تے پتا نہیں, اینے وڈے برہمنڈ دا یہ کدوں تو بنیا؟ مہاراج کہندے تھت وار نہ جوگی جانے. جڑے ہویا جوگی جو جڑ گیا, جو پرماتما نال جڑ گیا وہ بھی نہیں دس سکتا. ہت وار نہ جوگی جانے رت ماں نہ کوئی, جا کرتا سر ٹیکو ساجے آپے جانے سوئی. وہ ایک ہے پرکاش ہے, اس تو ایک دھونی ہوئی. اور وہ دھونی کی ہوئی میں ایک دفعہ پھر دہرا دیا, بھارت دے جتنے سنت ہوئے نے اوتار ہوئے نے وہ ایک آواز کہندے نے, وہ دھونی او انکار سی, وہ دھن او انکار سی. اور اسے دھن دے اے سارا بہاؤ چل رہا ہے, جنم جیون مرن. اسے دھن دے کیتا پساؤ ایکو کواؤ تستے ہوئے لکھ دریاؤ. اے لکھاں زندگیاں دے دریا, کیونکہ دریا بہ رہا ہے, سب کچھ بہ رہا ہے اس اوہنکار دے وچ. کی بہ رہا ہے؟ جنم ہو رہا ہے, جیون ہو رہا ہے, پھر مرن ہو رہا ہے, مرن پھر جنم دے چ بدل دا ہے. یہ بہاؤ چل رہا ہے, ایک بہاؤ چل رہا ہے اسی دھن دے چ, اسی شبد دے چ. یہی جینیاں دی پکڑ دے چ آیا ہے, یہی سناتنیاں دی پکڑ دے چ آیا ہے, یہی مہاتما بدھ دی پکڑ دے چ آیا ہے, اور یہی گرو نانک دی پکڑ دے چ آیا ہے. کسے حد تک امیر خسرو بھی یہی کہندا ہے. صوفی سنت بھارت دے سنتاں دے بہت نیڑے نے, صوفی فقیر. یہی کارن ہے کہ صوفیاں نو, صحیح مہینے دے صوفیاں نو اسلام نے قبول نہیں کیتا. منصور نو سولی تے چاڑ دیتا گیا, شمس تبریز دی پٹھی کھل لائی گئی ملتان دے چ, سرمد نو قتل کیتا گیا دلی دے لال قلعے دے چ, اور سائیں بلا شاہ جو ادھر لاہور دے نیڑے رہن والا اے بھی صوفی سن سی, انہیں کہہ دیتا جے ظاہر کراں اسرار تائیں, سارے بھول جاون تکرار تائیں, پھر مارن بلے یار تھائیں, تے گپتی بات سکھی دی ہے. کہندا میں جانے جو میں کہنا نہیں. کیوں؟ کہندا میں کیا تے میری حالت منصور جیسی, جے میں کہہ دیتا تو میری حالت شمس تبریز جیسی, جی میں کہہ دیتا تو جو سرمد نال ہویا ہے میرے نال ہوئے گا. دنیا دا ہاضمہ بڑا کمزور ہے, بہت کمزور ہے. ہر ایک نے اپنا دائرہ بنا رکھا ہے، اس دائرے چ جی رہے، تیلی دے بیل دی طرح، کولو دے بیل دی طرح. کہندا ایک واج ایک شبد شرط ادب دی ہے، ہر ہر وچ صورت رب دی ہے. جے ظاہر کراں اسرار تائیں، جے میں سارا اے راز کھول دیا کہ کوئی کافر نہیں، کوئی ایماندار نہیں، سب خدا ہی خدا ہے. جے میں اے کھول دیا، جے ظاہر کراں اسرار تائیں، سارے بھل جاون تکرار تائیں، پھر مارن بلے یار تھائیں، اتے گپتی بات سکیندی ہے. اتے گپت رہنا ہی چنگا ہے، پھر بلے یار دی خیر کوئی نہیں، پھر تے مارن گے. جے منصور نو نہیں چھوڑیا گیا، شمس تبریز نو نہیں چھوڑیا گیا، سرمد نو نہیں چھوڑیا گیا، اور سینکڑے صوفی سنت مار دیتے گئے، تو مینوں کس نے چھڑنا ہے؟ شمس تبریز کہندا سی، ہر رگے من تارے گشتا حاج تے زنار نیست، کافر عشقم مسلمانی مارا درکار نیست. شمس تبریز کہندا، یہ جو سواس چل رہے نے لڑی وار، یہی میں جنیو پہنے ہویا، اور کہڑے جنیو دی لوڑ ہے. ہر رگے من تارے گشتا حاج تے زنار نیست، کافر عشقم مسلمانی مارا درکار نیست. اور کافراں کیونکہ عشق نے سب کچھ جو میرے وچ فضول سی کٹ کے رکھ دیتا ہے، بس عشق ہی میری سنت ہے، چل رہے سواس ہی میرا جنیو نے، مینو جنیو دی لوڑ نہیں، مینو سنت دی لوڑ نہیں. شمس تبریز، ہر رگے من تارے گشتا حاج تے زنار نیست، کافر عشقم مسلمانی مرا درکار نیست. تو کون جین دے گا؟ ملتان دے نواب نے اس دی پٹھی کھل لائی، اینو تڑوا کے مارے. یہی حالت سرمد دی ہوئی، یہی حالت منصور دی ہوئی. منصور نو تے بڑی بہرمی نال ماریا گیا، پتا اس نے کی آکھیا؟ آنل حق. یہ اس نے کہرا دچ آکھیا، مصر دچ آکھیا، کدھر ہندوستان دچ کہندا تے پوجیا جانا سی. یہ بھی میں عرض کر دیا، انل حق، میں حق ہو گیا، میں سچ بن گیا. ہوں کبیر بھی تو یہی کہندے نے، کبیر جاں کو کھوجتے پایا سوئی ٹھور، سوئی پھر کے توں بھیا جاں کو کہتا ہور. میں جسنو ہور کہندا سی، رام کوئی ہور ہے، پرماتما کوئی ہور ہے، یہ تے کبیر تو ہی نکلے، تے گل ہی کچھ ہور. تو کبیر دا یہ بول برداشت کر لیا گیا، کیونکہ بھارت دے چاہ کے اس نے اتھے اس طرح دی ہوا سی، اہم برہمسمی، یہ ہوا سی. کبیر من نرمل بھایا جیسے گنگا نیر، پاچھے لاگو ہر پھرے کہت کبیر کبیر. میں ہری دی تلاش کدوں دی چھوڑ دیتی ہے، ہری میری تلاش کر رہے ہیں. میں ہری دے پیچھے جانا کدوں دا چھوڑ دیتا ہے، ہری میرے پیچھے چل رہے ہیں. یہ ہندوستان دے چاکیا جا سکتا سی، مشکل سی. ہور دنیا چ اس طرح کیا جاندا، خدا میرے پیچھے چل رہے ہیں، خدا میری تلاش چ ہے. صوفیاں نے ضرور کہا ہے، صوفی کہندے نے لگدا ہے اج خدا نے سانو بہت یاد کیتا ہے، کیونکہ اج خدا دی یاد آ رہی ہے. وہ انج کہندے ہیں، وہ اس طرح کہتے ہیں. یاداں بڑی دور تک پہنچ دیا نے. یہ گل وکھری ہے، کدھرے کدھرے مجبور ہو کے ایسا بھی آکھیا گیا ہے، اب تو یاد رفتگاں کی بھی پہنچ نہیں، یاروں نے کتنی دور بسائی ہیں بستیاں. اے رب، تیری بستی کتنی دور ہے، میری یاد بھی نہیں پہنچتی، میں کتھے پہنچاں، میرے قدم کتھے پہنچن، میری یاد بھی نہیں پہنچتی، میری سمرتی بھی نہیں پہنچتی. تے جتھے تک میری یاد نہیں پہنچ سکتی، اتھے تک میرے قدم کس طرح پہنچن؟ اب تو یاد رفتگاں کی بھی پہنچ نہیں، یاروں نے کتنی دور بسائی ہیں بستیاں۔ اسے نو امیر خسرو کہندا ہے، چھپ گئے وہ ساز ہستی چھیڑ کر، اب تو بس آواز ہی آواز ہے۔ ایک آواز تے گونج رہی ہے، سن رہے ہیں، ایک جھلک ویکھی سی بجلی دی طرح، اوجل ہو گئی ہے، ہن نہیں ہے۔ اس فقیر نے قبول کر لیا ہے، نہیں ہے ہن میرے کول، وہ جھلک نہیں ہے، ملی سی کسے وقت، میں دیکھی سی کسے وقت۔ مینو اپنی زندگی اس طرح دے ہزاراں منکھ ملے نے جنہاں نے جھلک ویکھی گواہ بیٹھے، نہیں رہی، باقی زندگی اس جھلک دے تڑپ دیاں لنگی، باقی جیون اس جھلک دی یاد دیچ بتیت ہویا، تڑپ دیاں بتیت ہویا۔ امیر خسرو حضرت نظام الدین دا چیلا سی، انہاں دی سیوا کردا سی، تے حضرت نظام الدین اس زمانے چ منے پرمنے چوٹی دے فقیر سن دلی دے چ۔ انہاں دے نام تے ایک علاقے دا نام وی ہے حضرت نظام الدین، ایک ریلوے اسٹیشن دا نام وی حضرت نظام الدین ہے، ایک بہت بڑا ایریا کلونی ہے دلی وچ، اس دا نام ہے حضرت نظام الدین۔ ایک بہت منا پرمنیا صوفی سنت تے اس دا چیلا امیر خسرو، ایک کہندا ہے چھپ گئے وہ ساز ہستی چھیڑ کر، اپنی ہستی دا ساز میری دنیا چھیڑ گئے، چھڑیا سی، پر اب تو بس آواز ہی آواز ہے۔ جس ساز تو اے آواز نکلی سی، او ساز تے اوجل ہو گیا، او جھلک تے اوجل ہو گئی، او میرے سامنے ساز تے کوئی نہیں، او پرکاش تے نہیں ہے، آواز ہے، آواز دے آسرے تے جی رہے ہیں، آواز ہے میرے کول، آواز برہمنڈ دے چ ویاپک ہے۔ یہ مہاتما بدھ دی پکڑ دے چائی اوہنکار، یہ جین دھرم دے بانی سوامی مہاویر دی پکڑ دے چائی اوہنکار، یہ بھارت دے اپنشتاں دے رشی اور اوتاری پرش کرشن دے رام، وشوامتر تے وششٹ، سندیپنی تے درواشا، سری کرشن دے دو گرو سن، رام دے دو گرو سن، رام دے دو گرو سن وششٹ تے وشوامتر، سری کرشن دے دو گرو سن سندیپنی تے درواشا۔ یہ جو مکھی بندے نے دھارمک دنیا دے، جنہاں دے تے ہندوستان دا دھارمک اتہاس کھڑا ہے، کہندے مول دھنی اوہنکار ہے۔ گرمت دا زمانہ آیا، گرو نانک دا زمانہ آیا، آپ دی کنٹھ تو بھی نکلیا مول منتر، مول بول، بنیادی بول اوہنکار۔ یہ گرو گرنتھ صاحب جی مہاراج سینکڑے تھاواں تے آندا ہے، کدرے بانی شروع ہوندی ہے، راگ شروع ہوندا ہے، نویں گل شروع ہوندی ہے، بھگتاں دی بانی شروع ہوندی ہے، مول منتر موجود، اور مول منتر دا پہلا اکھر ایک اوہنکار۔ اینو بار بار کیوں دہرایا ہے؟ اینو سارے گرو گرنتھ صاحب وچ بار بار کیوں لکھے ہے؟ یہی تے ایک دھونی ہے جو ویاپک ہے، برہمنڈ دے وچ ویاپک ہے، اور اسی چ سارا بہاؤ چل رہا ہے، جنم جیون مرن۔ اسلام دے صوفی سنتاں دی پکڑ دے ضرور آیا، وہ صاف کہہ رہے ہیں اب تو بس آواز ہی آواز ہے، سب کچھ اسے آواز دے چورے ہے۔ ہوں وہ آواز کہندے نے سنسکرت وچ آواز نو کہندے نے منتر، بول، آواز، برج بھاشا شبد کہہ دیں دے، پنجابی اسی واک کہہ دیں دے، اس نو اسی کہہ سکتے ہیں مول واک، مول آواز، مول منتر، انج کہہ سکتے ہیں۔ پرانی بھاشا دیش دی سنسکرت سی، اور یہی دھرم دی بھاشا بن گئی، کیونکہ دھرم نو ورنن کرن واسطے جیسے شبد اس کول لیں ਯਕੀਨ ਜਾਣੋ ਦੁਨੀਆਂ ਦੀ ਕਿਸੇ ਭਾਸ਼ਾ ਕੋਲ ਨਹੀਂ। ਇੰਗਲਿਸ਼ ਦੇ ਕੋਲ ਜਿਹੜੇ ਸ਼ਬਦ ਨੇ ਵਿਗਿਆਨ ਨੂੰ ਪ੍ਰਗਟ ਕਰ ਸਕਦੇ ਨੇ, ਗਿਆਨ ਨੂੰ ਨਹੀਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਵਾਸ਼ਿੰਗਟਨ ਵਿੱਚ ਅਹਿੰਸਾ ਆਸ਼ਰਮ ਵਿੱਚ ਦਾਸ ਕਥਾ ਕਰ ਰਿਹਾ ਸੀ ਤੇ ਮੇਰੀ ਇਤਨੀ ਇੰਗਲਿਸ਼ ਹੈ ਨਹੀਂ ਸੀ ਕਿ ਮੈਂ ਬੋਲ ਸਕਾਂ, ਮਾੜੀ ਮੋਟੀ ਸਮਝ ਆ ਜਾਂਦੀ। ਤੋ ਇੱਕ ਇੰਟਰਪ੍ਰੇਟ ਕਰ ਰਿਹਾ ਸੀ, ਸੁਣਨ ਵਾਲੇ ਸਾਰੇ ਸਜੇ ਹੋਏ ਗੋਰੇ ਸਿੰਘ ਇਹ ਸਨ ਤੇ ਮੈਂ ਬੋਲ ਰਿਹਾ ਸੀ। ਚਤੁਸ਼ਟਾ ਅੰਤਹ ਕਰਨ ਦੀ ਜਦ ਗੱਲ ਆਈ ਕਿ ਮਨ ਦੇ ਚਾਰ ਭਾਗ ਮਨ ਬੁੱਧ ਚਿਤ ਅਹੰਗ, ਚਤੁਸ਼ਟਾ ਅੰਤਹ ਕਰਨ, ਉਸਨੇ ਜਿਸ ਢੰਗ ਨਾਲ ਇੰਟਰਪ੍ਰੇਟ ਕੀਤਾ, ਮੈਂ ਕਿਹਾ ਨਹੀਂ ਮੇਰਾ ਮਨ ਸਹਿਮਤ ਨਹੀਂ ਤੂੰ ਜੋ ਕੁਛ ਕਿਹਾ। ਸਰਦਾਰ ਅਸ਼ੋਕਾ ਸਿੰਘ ਸਾਨੂੰ ਮੈਨੂੰ ਕਹਿਣ ਲੱਗੇ, ਗਿਆਨੀ ਜੀ ਇੰਗਲਿਸ਼ ਸ਼ਬਦ ਹੀ ਕੋਈ ਨਹੀਂ, ਚਤੁਸ਼ਟਾ ਅੰਤਹ ਕਰਨ ਵਾਸਤੇ ਤੂੰ ਕੀ ਬਿਆਨ ਕਰੀ, ਕਾਨਸ਼ੀਅਸ ਮਾਇੰਡ ਤੇ ਅਨਕਾਨਸ਼ੀਅਸ ਕਹਿਣਾ ਪਏਗਾ, ਹੋਰ ਕੀ ਕਹੀਏ, ਅਚੇਤ ਮਨ ਤੇ ਸੁਚੇਤ ਮਨ ਹੋਰ ਕੀ ਕਹੀਏ। ਵਿਗਿਆਨ ਨੂੰ ਵਰਣਨ ਕਰਨ ਵਾਸਤੇ ਇੰਗਲਿਸ਼ ਕੋਲ ਪੂਰੇ ਸ਼ਬਦ ਹਨ, ਅੱਖਰ ਹਨ, ਧਰਮ ਨੂੰ ਬਿਆਨ ਕਰਨ ਵਾਸਤੇ ਨਹੀਂ ਨੇ। ਧਰਮ ਨੂੰ ਬਿਆਨ ਕਰਨ ਵਾਸਤੇ ਸੰਸਕ੍ਰਿਤ ਕੋਲ ਪੂਰੀ ਭਾਸ਼ਾ ਹੈ, ਪੂਰੇ ਅਕਸ਼ਰ ਨੇ, ਔਰ ਜਿਹੜੇ ਵੀ ਅਕਸ਼ਰ ਬਣਾਏ ਗਏ ਧਰਮ ਨੂੰ ਪ੍ਰਗਟ ਕਰਨ ਵਾਸਤੇ। ਲੇਕਿਨ ਵਿਗਿਆਨ ਨੂੰ ਪ੍ਰਗਟ ਕਰ ਸਕਣ ਯਕੀਨ ਜਾਣੋ ਉਹਨਾਂ ਕੋਲ ਵੀ ਸ਼ਬਦ ਕੋਈ ਨਹੀਂ, ਉਹਨਾਂ ਨੂੰ ਵੀ ਇਧਰੋਂ ਉਧਾਰ ਲੈਣੇ ਪੈਂਦੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇੱਕ ਵਿਗਿਆਨ ਨੂੰ ਪੂਰਨ ਪ੍ਰਗਟ ਕਰ ਸਕੇ ਅਲਫਾਜ਼ ਨਹੀਂ ਨੇ, ਇੱਕ ਧਰਮ ਨੂੰ ਪੂਰਨ ਤੌਰ ਤੇ ਪ੍ਰਗਟ ਕਰ ਸਕਣ ਸ਼ਬਦ ਨਹੀਂ ਨੇ, ਅਲਫਾਜ਼ ਨਹੀਂ ਨੇ। ਇਸ ਹਿਸਾਬ ਨਾਲ ਦੋਵੇਂ ਕਹਿ ਦਈਏ ਭਾਸ਼ਾਵਾਂ ਲੰਘਣੀਆਂ ਨੇ, ਇੱਕ ਵਿਗਿਆਨ ਦੀ ਦੁਨੀਆਂ 'ਚ ਨਹੀਂ ਚੱਲ ਸਕਦੀ, ਇੱਕ ਧਰਮ ਦੀ ਦੁਨੀਆਂ 'ਚ ਨਹੀਂ ਚੱਲ ਸਕਦੀ। ਇਸ ਵਾਸਤੇ ਮੈਂ ਅਰਜ਼ ਕਰਾਂ ਇੰਗਲਿਸ਼ ਦੇ 'ਚ ਧਰਮ ਦੀ ਕਤਈ ਪੂਰੀ ਵਿਆਖਿਆ ਨਹੀਂ ਹੋ ਸਕਦੀ, ਕਤਈ ਨਹੀਂ ਹੋ ਸਕਦੀ, ਭਾਵੇਂ ਕਈ ਕਹਿੰਦੇ ਪੈਣ। ਇਸ ਨੂੰ ਇਸਲਾਮ ਨੇ ਅਗਰ ਨਹੀਂ ਮੰਨਿਆ ਤਾਂ ਚੰਗਾ ਹੀ ਕੀਤਾ ਹੈ, ਬਈ ਨਮਾਜ਼ ਤੇ ਅਰਬੀ 'ਚ ਹੀ ਪੜਾਂਗੇ, ਕੁਰਾਨ ਦੀ ਤਲਾਵਤ ਤੇ ਅਰਬੀ 'ਚ ਹੀ ਹੋਵੇਗੀ, ਹੋਰ ਕਿਸੇ ਭਾਸ਼ਾ 'ਚ ਨਹੀਂ। ਮੂਲ ਖੋ ਜਾਏਗਾ, ਬੁਨਿਆਦ ਖੋ ਜਾਏਗੀ, ਜਿਵੇਂ ਮੁਹੰਮਦ ਸਾਹਿਬ ਦੀ ਪਕੜ ਦੇ 'ਚ ਆਈ ਉਹ ਖੋ ਜਾਏਗੀ, ਨਹੀਂ ਉਹ ਤੇ ਅਰਬੀ ਪੜ੍ਹਨੀ ਪਏਗੀ ਮੁਸਲਮਾਨ ਨੂੰ। ਕਿਤਨੇ ਇੰਗਲਿਸ਼ ਦੇ ਟੀਕੇ ਪੜ੍ਹ ਲਓ, ਯਕੀਨ ਜਾਣੋ ਸਰੂਰ ਨਹੀਂ ਮਿਲੇਗਾ ਜਿਤਨੇ ਚਿਰ ਤੱਕ ਇਹੀ ਬੋਲ ਤੁਸੀਂ ਆਪਣੀ ਜ਼ਬਾਨ ਤੇ ਨਾ ਦੁਹਰਾਓ ਜੋ ਗੁਰੂ ਨਾਨਕ ਦੀ ਪਕੜ ਦੇ 'ਚ ਆਏ, ਜੋ ਗੁਰੂ ਨਾਨਕ ਦੇ ਕੰਠ ਤੋਂ ਨਿਕਲੇ, ਜੋ ਗੁਰੂ ਨਾਨਕ ਦੀ ਰਸਨਾ ਤੋਂ ਨਿਕਲੇ। ਤੋ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਜਦ ਵੀ ਕੋਈ ਇਸ ਬਹਾਵ ਨੂੰ ਦੇਖ ਲੈਂਦਾ ਉਸਦਾ ਦਾਇਰਾ ਬੜਾ ਵਸੀ ਹੋ ਜਾਂਦਾ, ਇਹ ਸ਼ਬਦ ਕਿੱਥੋਂ ਸ਼ੁਰੂ ਹੁੰਦਾ ਕਿੱਥੇ ਖਤਮ ਹੁੰਦਾ ਕੁਛ ਨਹੀਂ ਪਤਾ। ਧੁਨ ਵਿਆਪਕ ਹੈ, ਪ੍ਰਕਾਸ਼ ਵਿਆਪਕ ਹੈ, ਧੁਨੀ ਵਿਆਪਕ ਹੈ, ਪ੍ਰਕਾਸ਼ ਵਿਆਪਕ ਹੈ, ਸ਼ਬਦ ਵਿਆਪਕ ਹੈ। ਕੀਤਾ ਬਸਾਓ ਏਕੋ ਕਵਾਓ, ਸ਼ਬਦ ਇੱਕ, ਦੋ ਤਿੰਨ ਚਾਰ ਨਹੀਂ, ਇੱਕ, ਏਕੋ ਕਵਾਓ, ਇੱਕ ਧੁਨੀ। ਤਿਸਤੇ ਹੋਏ ਲੱਖ ਦਰਿਆਓ, ਉਸੇ ਇੱਕ ਧੁਨੀ ਦੇ ਵਿੱਚ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ, ਸੂਰਜਾਂ ਦੇ ਦਰਿਆ, ਚੰਦਰਮਾ ਦੇ ਦਰਿਆ, ਤਾਰੇ, ਗ੍ਰਹਿ, ਨਛੱਤਰ, ਧਰਤੀ, ਪਵਨ, ਪਾਣੀ, ਮਨੁੱਖ, ਜੀਵ ਜੰਤੂ, ਪਸ਼ੂ ਪਕਸ਼ੀ, ਬਨਸਪਤੀ, ਪਤਾ ਨਹੀਂ ਕਿਤਨੇ ਦਰਿਆ ਚੱਲ ਪਏ ਉਸੇ ਇੱਕ ਧੁਨ ਵਿੱਚ, ਉਸੇ ਇੱਕ ਸ਼ਬਦ ਵਿੱਚ। ਔਰ ਗਜ਼ਬ ਦੀ ਗੱਲ, ਹਿੰਦੁਸਤਾਨ ਦੇ ਪ੍ਰਾਚੀਨ ਸਾਰੇ ਸੰਤ ਸਹਿਮਤ ਨੇ, ਜਦ ਕਿਸੇ ਦੀ ਇਹ ਧੁਨ ਪ੍ਰਗਟ ਦੇ 'ਚ ਆ ਜਾਂਦੀ ਹੈ ਤਾਂ ਕਹਿ ਦਿੰਦਾ ਹੈ ਪਰਮਾਤਮਾ ਨੂੰ ਮੈਂ ਹੁਣ ਸੁਣ ਰਿਹਾ, ਔਰ ਮੈਨੂੰ ਐਸਾ ਬੋਧ ਹੋ ਗਿਆ ਕਿ ਪਰਮਾਤਮਾ ਹਰ ਵਕਤ ਬੋਲ ਰਿਹਾ ਹੈ। ਠਾਕਰ ਹਮਰਾ ਸਦ ਬੋਲਨਤਾ, ਮੇਰਾ ਰੱਬ ਹਰ ਵਕਤ ਬੋਲ ਰਿਹਾ, ਕਦੀ ਚੁੱਪ ਨਹੀਂ ਕਰਦਾ, ਮੌਨੀ ਨਹੀਂ ਹੈ, ਉਹ ਤੇ ਬੋਲ ਰਿਹਾ ਹੈ, ਹਰ ਵਕਤ ਬੋਲ ਰਿਹਾ ਹੈ, ਉਹਦੀ ਧੁਨ ਹਰ ਵਕਤ ਗੂੰਜ ਰਹੀ ਹੈ, ਨਹੀਂ ਸੁਣਾਈ ਦੇ ਰਹੀ ਤਾਂ ਅਸੀਂ ਬਹਿ ਰਹੇ ਹਾਂ, ਔਰ ਕੀ ਹੈ, ਇੰਨਾ ਕਹਿਣਾ ਪਏਗਾ। ਕਾਰਨ ਚੇਤਨਾ ਮਨ, ਇਹ ਵੀ ਬੋਲੀ ਜਾ ਰਿਹਾ, ਚੁੱਪ ਕਰੇ ਤੇ ਸੁਣੇ, ਨਹੀਂ ਚੁੱਪ ਕਰਦਾ। ਤੂੰ ਇੱਕ ਤੇ ਪਰਮਾਤਮਾ ਬੋਲ ਰਿਹਾ, ਇੱਕ ਮਨੁੱਖ ਦਾ ਮਨ ਬੋਲ ਰਿਹਾ, ਬਸ ਇਹ ਮਨ ਹੀ ਦੀਵਾਰ ਹੈ। ਇਹ ਆਪਣੀ ਸੋਚਣੀ ਚ ਪਿਆ, ਆਪਣੇ ਵਿਚਾਰਾਂ ਚ ਪਿਆ, ਆਪਣੇ ਚਿੰਤਨ ਦੇ ਚ ਪਿਆ। ਛੱਡ ਤੂੰ ਸਭ ਪਰਮਾਤਮਾ ਦੇ, ਕਮ ਸੇ ਕਮ 23 ਘੰਟੇ ਤੂੰ ਸੋਚਣਾ ਸੋਚ, ਵਿਚਾਰਨਾ ਵਿਚਾਰ, ਚੇਤੇ ਕਰਨਾ ਚੇਤੇ ਕਰ। ਜਦ 1 ਘੰਟਾ ਬੰਦਗੀ ਵਾਸਤੇ ਬੈਠ, ਮਨ ਨੂੰ ਪਰੇ ਕਰ, ਇਹ ਨਹੀਂ ਮਿਲਣ ਦੇਗਾ, ਇਹ ਦੀਵਾਰ ਬਣ ਕੇ ਖੜਾ ਹੋ ਜਾਏਗਾ। ਕਿਉਂਕਿ ਮਨ ਵਿੱਚ ਜਿਹੜੀ ਸੋਚਣੀ ਚੱਲੇਗੀ, ਮਨ ਵਿੱਚ ਜਿਹੜੇ ਵਿਚਾਰ ਚੱਲਣਗੇ, ਮਨ ਦੇ ਜੋ ਚਿੰਤਨ ਯਾਦਾਂ ਚੱਲਣਗੀਆਂ, ਇਹ ਤੇ ਦੀਵਾਰ ਬਣ ਕੇ ਖੜੀ ਹੋ ਜਾਏਗੀ, ਤੈਨੂੰ ਮਿਲਣ ਨਹੀਂ ਦੇਗੀ। ਤੋ ਖੈਰ, ਉਸ ਓਹੰਕਾਰ ਦੇ ਨਾਲ ਗੁਰੂ ਨਾਨਕ ਨੇ ਏਕਾ ਜੋੜਿਆ, ਕਿਉਂਕਿ ਜਿਨ੍ਹਾਂ ਦੀ ਪਕੜ ਦੇ ਚ ਆਇਆ ਉਹ ਤੇ ਸੱਚੇ ਰਿਸ਼ੀ ਸੰਤ ਮਹਾਂਪੁਰਸ਼ ਸਨ। ਤੇ ਬਾਅਦ ਵਿਚ ਹਜ਼ਾਰਾਂ ਸਾਲ ਦਾ ਇਹ ਜਿਹੜਾ ਅੰਤਰਾਲ ਗੈਬ ਖੜਾ ਹੋ ਗਿਆ, ਅੱਜ ਤੇ ਕਿੱਥੇ ਰਿਸ਼ੀ ਮੁਨੀ, ਉਹ ਅਵਤਾਰ। ਤੋ ਵਿਸ਼ਵਾਸ ਅੰਧ ਵਿਸ਼ਵਾਸ ਬਣ ਗਿਆ। ਅੰਧ ਵਿਸ਼ਵਾਸ ਕਿਸ ਨੂੰ ਕਹਿੰਦੇ ਨੇ? ਜਿਸ ਨੂੰ ਮੈਂ ਜਾਣਿਆ ਨਹੀਂ, ਮੈਂ ਸਮਝਿਆ ਨਹੀਂ, ਫਿਰ ਵੀ ਮੈਂ ਕਹਿ ਰਿਹਾ, ਬਿਆਨ ਕਰ ਰਿਹਾ, ਤੋ ਇਹ ਮੇਰਾ ਬਿਆਨ ਕਰਨਾ ਅੰਧ ਵਿਸ਼ਵਾਸ ਤੋਂ ਜ਼ਿਆਦਾ ਹੋਰ ਕੁਛ ਵੀ ਨਹੀਂ। ਸ਼ੇਖ ਸਾਦੀ ਸਾਹਿਬ ਤੇ ਕਿਹਾ ਕਰਦੇ ਸਨ, ਮਜ਼ਹਬ ਦੀ ਦੁਨੀਆਂ ਚ, ਧਰਮ ਦੀ ਦੁਨੀਆਂ ਚ ਸਭ ਅੰਧੇ ਲੋਕ ਰਸਤਾ ਦਿਖਾ ਰਹੇ ਨੇ, ਅੰਧੇ ਲੋਕ। ਸਭ ਸੁੱਤੇ ਹੋਏ ਬੰਦੇ ਸੁੱਤਿਆਂ ਹੋਇਆਂ ਨੂੰ ਜਗਾਉਣ ਦੀ ਕੋਸ਼ਿਸ਼ ਪਏ ਕਰਦੇ ਨੇ। ਹੱਦ ਹੋ ਗਈ, ਤੂੰ ਆਪ ਹੀ ਸੁੱਤਾ ਪਿਆ ਤੇ ਸੁੱਤੇ ਹੋਏ ਨੂੰ ਕਿਸ ਤਰ੍ਹਾਂ ਜਗਾਏਗਾ? ਖੁਫਤਾ ਰਾ ਖੁਫਤਾ ਕਿੱਕੂ ਨਦ ਬਿਦਾਰ, ਇਹ ਸੁੱਤਾ ਹੋਇਆ ਸੁੱਤੇ ਹੋਏ ਨੂੰ ਕਿਸ ਤਰ੍ਹਾਂ ਜਗਾਏਗਾ? ਇਹ ਬੁਝੀ ਹੋਈ ਸ਼ਮਾ, ਬੁਝੀ ਹੋਈ ਸ਼ਮਾ ਨੂੰ ਕਿਸ ਤਰ੍ਹਾਂ ਜਲਾਏਗੀ? ਤੋ ਸ਼ੇਖ ਸਾਦੀ ਸਾਹਿਬ ਕਿਹਾ ਕਰਦੇ ਸਨ, ਇਹ ਬੁਝੇ ਹੋਏ ਦੀਪਕ ਦੀਪਕਾਂ ਨੂੰ ਜਲਾਉਣ ਦੀ ਕੋਸ਼ਿਸ਼ ਪਏ ਕਰਦੇ ਨੇ। ਇਹ ਸੁੱਤੇ ਹੋਏ ਮਨੁੱਖ ਮਜ਼ਹਬ ਦੀ ਦੁਨੀਆਂ ਦੇ ਚ, ਧਰਮ ਦੀ ਦੁਨੀਆਂ ਦੇ ਚ, ਇਹ ਸੁੱਤੇ ਹੋਏ ਮਨੁੱਖ ਸੁੱਤਿਆਂ ਨੂੰ ਜਗਾਉਣ ਦੀ ਕੋਸ਼ਿਸ਼ ਪਏ ਕਰਦੇ ਨੇ। ਇਹ ਅੰਧੇ ਮਨੁੱਖ ਰਸਤਾ ਦਿਖਾਉਣ ਦੀ ਕੋਸ਼ਿਸ਼ ਪਏ ਕਰਦੇ ਨੇ, ਕਹਿੰਦੇ ਨੇ ਕਮ ਸੇ ਕਮ ਇਹ ਇਤਨਾ ਕੰਮ ਨਾ ਕਰਨ ਤੇ ਸ਼ਾਇਦ ਅੰਧੇ ਕੁਝ ਟਟੋਲ ਟਟੋਲ ਕੇ ਕੁਛ ਉਹਨਾਂ ਦੀ ਅੱਖਾਂ ਵੀ ਖੁੱਲਣ, ਆਪਣੇ ਅੱਖਾਂ ਦਾ ਇਲਾਜ ਵੀ ਕਰਾਉਣ, ਵੀ ਨਹੀਂ ਦਿਖਾਈ ਦਿੰਦਾ, ਕੁਝ ਕੋਸ਼ਿਸ਼ ਵੀ ਕਰਨ ਜਾਗਣ ਦੀ, ਪਰ ਇਹ ਸੁੱਤੇ ਹੋਏ ਜਾਗਣ ਹੀ ਨਹੀਂ ਦਿੰਦੇ। ਕਿਉਂਕਿ ਸੁੱਤੇ ਹੋਏ ਦਾਵਾ ਪੇ ਕਰਦੇ ਨੇ, ਅਸੀਂ ਜਾਗੇ ਹੋਏ ਹਾਂ, ਤੁਹਾਨੂੰ ਜਗਾ ਰਹੇ ਹਾਂ, ਪਰ ਇਹਨਾਂ ਕੋਲ ਪੁੱਛੀਏ ਸੁਣਾਈ ਦੇ ਰਿਹਾ ਪਰਮਾਤਮਾ? ਅਗਰ ਨਹੀਂ ਸੁਣਾਈ ਦੇ ਰਿਹਾ ਤਾਂ ਮਨ ਸੁੱਤਾ ਪਿਆ, ਔਰ ਕੀ ਹੈ, ਜਾਗਤ ਸੋਇਆ ਜਨਮ ਗਵਾਇਆ। ਮਹਾਰਾਜ ਕਹਿੰਦੇ ਮਾੜਾ ਜਿਹਾ ਤੂੰ ਸਰੀਰ ਦੇ ਤਲ ਤੇ ਜਾਗਿਆ, ਮਨ ਦੇ ਤਲ ਤੇ ਸੁੱਤਾ ਹੋਇਆ। ਜਾਗਤ ਸੋਇਆ ਜਨਮ ਗਵਾਇਆ, ਸਾਰੀ ਜ਼ਿੰਦਗੀ ਸੁੱਤਿਆਂ ਹੀ ਲੰਘ ਗਈ, ਸੁੱਤਿਆਂ ਹੀ ਜੀਵਨ ਬਤੀਤ ਹੋ ਗਿਆ। ਉਹ ਜਿਹੜੀ ਧੁਨ ਗੂੰਜ ਰਹੀ ਹੈ ਤੇ ਉਸਨੂੰ ਬਾਹਰੋਂ ਵਾਹਿਗੁਰੂ ਵਾਹਿਗੁਰੂ ਦੀ ਧੁਨ, ਇਹਦੀ ਕੀ ਲੋੜ ਪਏਗੀ ਬਾਹਰੋਂ, ਆਪਣੇ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ। ਜਿਸ ਦਿਨ ਮਨ ਜਾਗਦਾ ਫਿਰ ਉਸ ਧੁਨੀ ਨੂੰ ਸੁਣ ਲੈਂਦਾ, ਫਿਰ ਅਜੱਪਾ ਜਾਗ ਚੱਲਦਾ, ਫਿਰ ਰਸਨਾ ਨੂੰ ਜਪਣ ਦੀ ਲੋੜ ਨਹੀਂ, ਫਿਰ ਜ਼ਬਾਨ ਨੂੰ ਕੁਛ ਕਹਿਣ ਦੀ ਲੋੜ ਨਹੀਂ। ਇਹ ਸੱਚਾਈ ਜਿਨ੍ਹਾਂ ਦੀ ਪਕੜ ਦੇ ਚ ਆਈ, ਖਾਸ ਕਰਕੇ ਅਰਬ ਦੁਨੀਆ ਚ, ਤੇ ਜਦ ਉਹਨਾਂ ਨੇ ਬਿਆਨ ਕਰ ਦਿੱਤੀ, ਕਤਲ ਹੋਏ, ਮਾਰੇ ਗਏ, ਚਾਹੇ ਮਨਸੂਰ ਸੀ, ਮੈਂ ਫਿਰ ਦੁਹਰਾਵਾਂ, ਚਾਹੇ ਸ਼ਮਸ ਤਬਰੇਜ਼ ਸੀ, ਚਾਹੇ ਸਰਮਦ ਸੀ, ਤੇ ਚਾਹੇ ਹਜ਼ਾਰਾਂ ਹੋਰ ਸੂਫੀ ਸੰਤ ਸਨ, ਇਹਨਾਂ ਸਾਰਿਆਂ ਤੋਂ ਸਿੱਖਿਆ ਲੈ ਲਈ ਬੁੱਲੇ ਸ਼ਾਹ ਨੇ। ਕਹਿੰਦਾ ਨਹੀਂ, ਮੈਂ ਕਹਿਣਾ ਹੀ ਨਹੀਂ ਕੁਛ, ਉਤਨਾ ਕਹਿਣਾ ਜਿੰਨਾ ਲੋਕੀ ਹਜ਼ਮ ਕਰ ਸਕਣ। ਇੱਕ ਵਾਜਬ ਸ਼ਰਤ ਅਦਬ ਦੀ ਹੈ, ਹਰ ਹਰ ਵਿੱਚ ਸੂਰਤ ਰੱਬ ਦੀ ਹੈ। ਮੈਂ ਨਹੀਂ ਕਹਿੰਦਾ ਕਿਸੇ ਨੂੰ ਕਾਫਰ, ਕੋਈ ਕਾਫਰ ਨਹੀਂ ਹੈ, ਮੈਂ ਨਹੀਂ ਕਹਿੰਦਾ ਕਿਸੇ ਨੂੰ ਮੂਰਖ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨੈ ਕੋ ਮੂਰਖ ਨੈ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਬਾਣਾ। ਅਸੀਂ ਨਹੀਂ ਕਹਿੰਦੇ ਕਿਸੇ ਨੂੰ ਇਹ ਬਹੁਤ ਸਿਆਣਾ ਹੈ, ਇਹ ਬਹੁਤ ਮੂਰਖ ਹੈ, ਇਹ ਕਹਿਣਾ ਹੀ ਛੋੜ ਦਿੱਤਾ, ਇਹ ਦੋਰੰਗੀ ਬਿਆਨ ਕਰਨੀ ਛੱਡ ਦਿੱਤੀ ਹੈ। ਬੁੱਲੇ ਨੂੰ ਕਹੀਏ ਜਿਤਨਾ ਤੂੰ ਜਾਣਿਆ ਕਹਿ ਦੇ। ਤੂੰ ਕਹਿੰਦਾ ਜੇ ਜ਼ਾਹਰ ਕਰਾਂ ਇਸਰਾਰ ਤਾਂ ਹੀ, ਸਾਰੇ ਭੁੱਲ ਜਾਵਨ ਤਕਰਾਰ ਤਾਂ ਹੀ, ਫਿਰ ਮਾਰਨ ਬੁੱਲੇ ਯਾਰ ਥਾਈ, ਇੱਥੇ ਗੁਪਤੀ ਬਾਤ ਸੁਖੀਂਦੀ ਹੈ। پھر بلے یار دی خیر کوئی نہیں، مار کھانی پے گی، پھر کوئی سہارے گا نہیں. بلا انہیں چر تک برداشت ہو سکتا ہے کہ میں او بولا جو عام سنسار دے نال تال میل بیٹھ جائے، تال میل بیٹھ جائے. تو جی میں او بولیا جڑا تال میل نہ بیٹھیا تو پھر میری خیر کوئی نہیں، تو میں نہیں بولنا، میں نہیں کہنا. کچھ ایسے سن جو بول پے، تو جد بول پے تو تتی تبھی تے بیٹھنا پے گا، چاندنی چونک دے شہید ہونا پے گا، سولی تے چڑھنا پے گا، بند بند کٹانے پینے گے. بول پے. اور میں عرض کراں جننے بھی سنت پوجے جا رہے نے انہاں دے چو 90% تے سنت ہیں نہیں، بالکل نہیں نے. تے جڑے 10% ہے گے نے وہ اوہی کہندے نے، اوہی بول دین جو جگت نال تال میل بیٹھ جائے. بس اس واسطے وہ قبول نے، اس واسطے وہ پروان نے. ورنہ وہ اوہی کہہ دین جو کچھ انہاں دے انبھو دے چایا ہے، ایک دن نہیں برداشت ہون گے، زمانہ ایک دن انہاں نو قبول نہیں کرے گا. بھگتاں تے سنساریاں جوڑ کدے نہ آیا، نہیں جوڑ جڑے گا. کبیر کہندے نے اے مولویو، اے پنڈتو، جد میں تھانو چھڈیا تسی مینو چھڈو، میرا کھیڑا چھڈو، میں تھانو چھڈ دیتا ہے. ہمرا چگرا رہا نہ کہو، پنڈت مولا چھڑے دو، میرا تال میل تھوڑے نال نہیں بیٹھتا. پنڈت مولا جو لکھ دیا چھاڑ چلے ہم کچھو نہ لیا، میں تو چھوڑ دیتا ہے، میرا انہاں نال تال میل نہیں بیٹھتا. اتنی اچھی گل کہہ دیتی، اتنی اچھی گل کہہ دیتی، نہ پنڈتاں نو برداشت ہوئی نہ مولویاں نو. آپ سن کے حیران ہو گئے. جد مہاتما بدھ نے سچائی نو ورن کیتا، کوئی چار ورن نہیں نے، کوئی جنم تو شودر نہیں، کوئی جنم تو برامن نہیں، کوئی کھتری نہیں، کوئی ویش نہیں، ایک بہاؤ ہے برہمنڈ دیچ. تو مہاتما بدھ بھارت دیچ پتہ کی ہویا، بودھ بھکشو نال 13 لاکھ بودھ بھکشو زندہ جلائے گئے اس زمانے چ، قبول نہیں ہوئے. پھر کبیر نے آواز لائی، کوئی ورن نہیں چار، کوئی جنم تو برامن نہیں، جے تو برامن برامنی جایا تو آن باٹ کا ہے نہیں آیا. جس طرح میرا جنم ہے اس طرح تیرا جنم ہے. تم کت برامن، ہم کت سود، ہم کت لوہو، تم کت دود. میرا تن کوئی چیرے لہو نکلدا ہے، تے تیرا تن چیری تے دودھ نکلدا ہے، لہو نکلدا ہے اور کی ہے، تو بھی یہی کچھ ہے. تو کیڑی گل دا برامن، تو کس گل تے برامن؟ میں نہیں کہندا تینو، اور میں اپنے آپ نو شودر نہیں مندا. بنی ہوئی پرمپرا دے مطابق تے شودر مننا چاہیدا سی کبیر نو، جلاہا سی، کہندا میں نہیں مندا. بنی ہوئی پرمپرا دے مطابق تے برامن کہنا چاہیدا سی کبیر نو، کہندا نہیں، کہندا میں تو برامن نہیں ہے، میں شودر نہیں ہوں. ایک بہاؤ ہے. تو کبیر بھی قبول نہیں ہوئے، بنارس چھوڑ نہیں پئی. بہت گھٹ بندیاں نو پتا ہے بنارس چھوڑ نہیں پئی، مجبورن برد ہو گیا سی، بڈھا ہو گیا سی، بنارس چھوڑ نہیں پئے گی. تے جد بنارس تو جان لگیا نا، تو کڈیا تے ہن برامنا نے، تے برامن مزاق دے کہندے سگل جنم سیو پوری بتایا، مرتی بار مگ ہر اٹھ دایا. ساری زندگی تیرے ہے کاشی دے، بنارس دے، ہن مرن دا ویلا آیا تے جا رہے ہے مگ ہر. مگ ہر ضلع گورکھپور شہر تو کوئی 15 میل دوری تے ایک نکا جیا قصبہ ہے. اس قصبے چ برامن نہیں جاندے، کسی قیمت تے بھی نہیں جاندے. کہندے نے ਇਹ ਗਣੇਸ਼ ਦਾ ਸਰਾਪਿਆ ਹੋਇਆ ਕਸਬਾ ਹੈ, ਇੱਥੇ ਕਿਸੇ ਦੀ ਮੌਤ ਹੋ ਜਾਏ ਤੇ ਖੋਤੇ ਦੀ ਜੋ ਨਿੱਜ ਜਾਏਗਾ। ਮਗਰ ਇਹ ਛੋਟਾ ਜਿਹਾ ਕਸਬਾ ਹੈ, ਦਾਸ ਦੋ ਦਫਾ ਦੇਖ ਕੇ ਆਇਆ। ਜਦ ਗੋਰਖਪੁਰ ਪ੍ਰਚਾਰ ਦੇ ਸੰਬੰਧ ਚ ਗਿਆ ਤੇ ਮੈਂ ਕਿ ਦੇਖ ਆਈਏ, ਇੱਥੇ ਆ ਕੇ ਆਖਰੀ ਸਮਾਂ ਬਤੀਤ ਕੀਤਾ ਕਬੀਰ ਨੇ, ਦੇਖ ਆਈਏ। ਬਨਾਰਸ ਕਿਉਂ ਛੋੜੀ? ਬਿਰਧ ਹੋ ਗਿਆ ਸੀ, ਬੁੱਢਾ ਹੋ ਗਿਆ ਸੀ ਕਬੀਰ, ਤੇ ਹੁਣ ਸੰਘਰਸ਼ ਕਰਨ ਦੀ ਸਰੀਰ ਦੀ ਸ਼ਕਤੀ ਨਹੀਂ ਰਹਿ ਗਈ ਸੀ। ਰੋਜ਼ ਰੋਜ਼ ਦਾ ਸੰਘਰਸ਼ ਇਧਰ ਬ੍ਰਾਹਮਣਾਂ ਨਾਲ, ਇਧਰ ਮੌਲਵੀਆਂ ਨਾਲ, ਤੇ ਦੋਹਾਂ ਨੂੰ ਕਹਿੰਦਾ ਸੀ ਤੁਹਾਨੂੰ ਕੱਖ ਨਹੀਂ ਪਤਾ। ਬੁੱਤ ਪੂਜ ਪੂਜ ਹਿੰਦੂ ਮੂਹੇ, ਤੁਰਕ ਮੂਹੇ ਸਿਰ ਨਾਈ, ਓਏ ਲੈ ਜਾ ਰੇ ਓਏ ਲੈ ਗਾੜੇ, ਤੇਰੀ ਗੱਤ ਦੋ ਨਾ ਪਾਈ। ਕੱਖ ਨਹੀਂ ਪਤਾ ਦੋਹਾਂ ਨੂੰ, ਹੱਦ ਹੋ ਗਈ। ਬਨਾਰਸ ਦੇ ਤੂੰ ਇਸ ਤਰ੍ਹਾਂ ਕਹਿਣਾ ਹੈ? ਸਿਕੰਦਰ ਲੋਧੀ ਦੀ ਹਕੂਮਤ ਹੈ ਤੇ ਧਾਰਮਿਕ ਤਲ ਤੇ ਤਾਕਤ ਬ੍ਰਾਹਮਣਾਂ ਕੋਲ ਹੈ, ਬਨਾਰਸ ਦੇ ਤੂੰ ਐਸਾ ਕਹਿਣਾ ਹੈ? ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਏ ਲੈ ਜਾ ਰੇ ਓਏ ਲੈ ਗਾੜੇ, ਤੇਰੀ ਗੱਤ ਦੋ ਨਾ ਪਾਈ। ਐਸਾ ਜੀਵਨ ਹਰਾਮ ਕੀਤਾ ਜੀਵਣਾ ਕਬੀਰ ਦਾ, ਕਦੀ ਚੋਰੀ ਦਾ ਇਲਜ਼ਾਮ, ਕਦੀ ਯਾਰੀ ਦਾ ਇਲਜ਼ਾਮ, ਕਦੀ ਹਿੰਦੂ ਧਰਮ ਦੇ ਖਿਲਾਫ਼ ਬੋਲਦਾ ਜੀ, ਇਸਲਾਮ ਦੇ ਖਿਲਾਫ਼ ਬੋਲਦਾ ਹੈ। ਵਿਚਾਰੇ ਨੂੰ ਬਾਰ ਬਾਰ ਜੇਲ੍ਹ ਜਾਣਾ ਪੈਂਦਾ ਸੀ, ਬੁੱਢਾ ਹੋ ਗਿਆ। ਕਹਿਣ ਲੱਗਾ ਹੁਣ ਮੈਂ ਸੰਘਰਸ਼ ਨਹੀਂ ਕਰ ਸਕਦਾ, ਜਿਤਨਾ ਮੈਂ ਕਹਿਣਾ ਸੀ ਕਹਿ ਦਿੱਤਾ। ਬਨਾਰਸ ਛੋੜੀ, ਕਹਿੰਦੇ ਨੇ ਬਨਾਰਸ ਛੋੜ ਕੇ ਜਿਸ ਦਿਨ ਨਿਕਲਿਆ, ਬ੍ਰਾਹਮਣਾਂ ਨੇ ਦੀਵੇ ਜਲਾਏ ਮੰਦਰਾਂ ਤੇ, ਦੀਵਾਲੀ ਕੀਤੀ। ਇੱਕ ਕਾਫਰ ਨਿਕਲਿਆ, ਇੱਕ ਮਲੇ ਚ ਨਿਕਲਿਆ, ਖੁਸ਼ੀ ਮਨਾਈ, ਬਹੁਤ ਖੁਸ਼ ਹੋਏ। ਰੋਜ਼ ਰੋਜ਼ ਇਸ ਨਾਲ ਮੱਥਾ ਮਾਰਨਾ ਪੈਂਦਾ ਸੀ, ਸਾਡੇ ਨਾਲ ਮੱਥਾ ਮਾਰਦਾ ਸੀ। ਇਹ ਵਿਚਾਰਾ ਫਿਰ ਮਗਹਰ ਚਲਾ ਗਿਆ। ਮਗਹਰ ਇਸ ਵਾਸਤੇ ਗਿਆ ਕਿ ਮੈਂ ਆਜ਼ਾਦੀ ਨਾਲ ਜੀ ਸਕਾਂਗਾ, ਤੇ ਜਿਹੜੇ ਕੋਈ ਖੁਦਾਈ ਪਰਵਾਨੇ ਨੇ, ਕੋਈ ਰੱਬ ਦੀ ਸ਼ਮਾ ਤੇ ਜਲਣ ਵਾਲੇ ਪਤੰਗੇ ਨੇ, ਅਗਰ ਉੱਥੇ ਆ ਜਾਣਗੇ ਤੇ ਸ਼ਾਇਦ ਮੈਂ ਇੱਥੋਂ ਕੁਝ ਲਾਭ ਲੈ ਲੈਣ, ਮੈਂ ਉਹਨਾਂ ਨੂੰ ਦੱਸਾਂਗਾ। ਇਸ ਤਰ੍ਹਾਂ ਉਸਨੇ ਉੱਥੇ ਸਤਸੰਗ ਜਮਾਇਆ ਔਰ ਇਹ ਨਿੱਕਾ ਜਿਹਾ ਕਸਬਾ ਜੋ ਅੱਜ ਬਣਿਆ ਹੈ, ਇਹ ਕਬੀਰ ਦੇ ਵਸਣ ਕਰਕੇ। ਉਂਝ ਨਹੀਂ, ਉਂਝ ਉਸ ਧਰਤੀ ਚ ਕੋਈ ਵੀ ਨਹੀਂ ਰਹਿੰਦਾ ਸੀ, ਮਗਰ ਇੱਕ ਘਰ ਵੀ ਨਹੀਂ ਸੀ ਕਬੀਰ ਦੇ ਸਮੇਂ। ਕਿਉਂ? ਸਰਾਪੀ ਹੋਈ ਧਰਤੀ ਸੀ, ਵੀ ਜਿਹੜਾ ਲੰਘਦਿਆਂ ਵੀ ਕਿਧਰੇ ਮਰ ਗਿਆ ਤੇ ਸਿੱਧਾ ਖੋਤੇ ਦੀ ਜੂਨ ਚ ਜਾਏਗਾ। ਤੋ ਕਬੀਰ ਕਹਿਣ ਲੱਗੇ ਆਪਾਂ ਚੱਲਣਾ, ਉੱਥੇ ਹੀ ਚੱਲਣਾ ਜਿਹੜੀ ਸਰਾਪੀ ਹੋਈ ਧਰਤੀ ਹੈ। ਭਾਵੇਂ ਕੁਝ ਸਿਆਣੇ ਕਹਿਣ ਲੱਗੇ ਭਗਤ ਜੀ ਕੋਈ ਹੋਰ ਜਗ੍ਹਾ ਚੁਣ ਲਓ, ਤੇ ਕਬੀਰ ਕਹਿੰਦੇ ਸਨ ਹੋਰ ਜਗ੍ਹਾ ਫਿਰ ਬ੍ਰਾਹਮਣ ਪਹੁੰਚ ਜਾਏਗਾ, ਤੇ ਮੈਂ ਹੁਣ ਸੰਘਰਸ਼ ਨਹੀਂ ਕਰ ਸਕਦਾ। ਮੈਂ ਚਾਹੁੰਦਾ ਜਿਹੜੀ ਮਹਿਕ ਮੇਰੇ ਕੋਲ ਹੈ, ਕੋਈ ਲੈਣਾ ਚਾਹੇ, ਬੈਠ ਕੇ ਸਤਸੰਗ ਕਰਨਾ ਚਾਹੇ, ਤੇ ਉਹਨੂੰ ਲਾਭ ਪਹੁੰਚਾ ਦਿਆਂ। ਹੁਣ ਤਰਕ ਦੇ ਚ ਝਗੜਿਆਂ ਦੇ ਚ ਮੈਂ ਜੀ ਨਹੀਂ ਸਕਦਾ। ਹੁਣ ਮੈਂ ਚਾਹੁੰਦਾ ਬਾਕੀ ਜੀਵਨ ਆਰਾਮ ਨਾਲ ਕਟਾਂ, ਔਰ ਜੋ ਕੋਈ ਆਨੰਦ ਲੈਣਾ ਚਾਹੁੰਦੇ ਨੇ ਉਹ ਮੇਰੀ ਮਹਿਫਿਲ ਵਿੱਚ ਬੈਠ ਕੇ ਮੈਂ ਉਹਨਾਂ ਨੂੰ ਦੱਸਾਂਗਾ। ਤੋ ਕੁਛ ਪਰਵਾਨੇ, ਕੁਛ ਪਤੰਗੇ ਇਸ ਸ਼ਮਾ ਦੇ ਆਲੇ ਦੁਆਲੇ ਉੱਥੇ ਇਕੱਠੇ ਹੋ ਗਏ ਸਨ, ਕੋਈ ਇੱਕ ਨਿੱਕਾ ਜਿਹਾ ਕਸਬਾ ਬਣਿਆ। ਮੈਂ ਜਦ ਪਹਿਲੀ ਦਫਾ ਦੇਖਣ ਗਿਆ ਤੋ ਇੱਕ ਕਬਰ ਨੁਮਾ ਮੜੀ ਬਣੀ ਹੋਈ ਸੀ ਜਿੱਥੇ ਕਬੀਰ ਸਮਾਏ ਸਨ, ਹਾਲਾਂਕਿ ਉਹਨਾਂ ਦੀ ਦੇਹੀ ਨਹੀਂ ਮਿਲੀ ਸੀ, ਜੈਸੇ ਗੁਰੂ ਨਾਨਕ ਦੀ ਨਹੀਂ ਮਿਲੀ। ਹਿੰਦੂ ਤੇ ਮੁਸਲਮਾਨਾਂ ਨੇ ਤਲਵਾਰਾਂ ਕੱਢ ਲਈਆਂ ਸਨ। ਮੁਸਲਮਾਨਾਂ ਨੇ ਕਿਹਾ ਇਹ ਹਾਜੀ ਹੈ, ਇਹ ਮੱਕੇ ਦੀ ਹੱਜ ਕਰਕੇ ਵੀ ਆਇਆ, ਇਹ ਮੁਸਲਮਾਨ ਹੈ, ਇਹ ਸੁਲਤਾਨਪੁਰ ਦੇ ਨਵਾਬ ਦੀ ਮਸਜਿਦ ਵਿੱਚ ਵੀ ਚਲਾ ਗਿਆ ਸੀ ਨਮਾਜ਼ ਪੜ੍ਹਨ, ਅਸੀਂ ਤੇ ਕਬਰ ਬਣਾਵਾਂਗੇ। ਹਿੰਦੂ ਕਹਿਣ ਲੱਗੇ ਇਹ ਕਿਸ ਤਰ੍ਹਾਂ ਹੋ ਸਕਦਾ, ਪਿਤਾ ਦਾ ਨਾਂ ਕਲਿਆਣ ਦਾਸ ਹੈ, ਮਾਤਾ ਦਾ ਨਾਂ ਤ੍ਰਿਪਤਾ ਹੈ, ਇਹ ਬੇਦੀ ਕੁਲ ਦੇ ਜਮੇ ਹੈ, ਅਸੀਂ ਤੇ ਦਾਸ ਸਸਕਾਰ ਕਰਾਂਗੇ। ਜਦ ਤਕਰਾਰ ਲੜਾਈ ਤੱਕ ਪਹੁੰਚੀ, ਕੱਢ ਲਏ ਇੱਕ ਦੂਜਿਆਂ ਨੇ ਸ਼ਸਤਰ, تو کسی سیانے نے کہا ذرا دیکھتے لو چادر دے تھلے، چادر دے تھلے دیکھیا گرو نانک دا شریر نہیں سی، دو گلاب دے پھل پئے سن، کچھ بھی نہیں سی. پر مورکھاں دے ہاتھ کدھرے گرو نانک دی چادر آ گئی، ونڈ کے رکھ دیتی. گرو نانک نو تے نہ ونڈ سکے، چادر ونڈی گئی. پتا کتھے ونڈی گئی ہے چادر؟ کرتارپور ڈیرے بابے نانک تو سامنے کرتارپور دکھائی دیندا ہے، وچکار وگدی ہوئی راوی ہے، او سامنے کرتارپور، اورار ڈیرا بابا نانک، پار کرتارپور. جو ڈیرا بابا نانک دے کھڑا ہے وہ کرتارپور نہیں جا سکتا، اور جو کرتارپور کھڑا ہے وہ ڈیرا بابے نانک دے نہیں آ سکتا. رہراج صاحب دا شام نو پاٹھ ہوندا ہے، کئی دفعہ ادھر دی آواز ادھر آندی، ادھر دی آواز ادھر جاندی ہے، پر ادھر دا منک ادھر نہیں آ سکدا، ادھر دا منک ادھر نہیں آ سکدا. جس تھان تے گرو نانک دی چادر دے دو ٹکڑے ہوئے، اتھوں ہی ملک دے دو ٹکڑے ہو گئے، اتھوں ہی ہوئے. مسلمانوں نے دب کے قبر بنائی راوی دے کنڈے تے، ہندوؤں نے جلا کے مڑی بنائی. رب نو اے گل قبول نہیں سی. رات نو راوی دا پانی چڑھیا، طوفان آیا، ہڑ آیا، کدھرے مینہ بڑا زور دا بہ گیا، مڑی بھی بہ گئی تے قبر بھی بہ گئی. بھائی صاحب بھائی سنتوک سنگھ جی کہنے نے، بابا مڑی نہ گور، گرو انگد کے ہیے مائے، پن ست سنگت اور، نس دن بس بو میں کروں. مڑیاں چ لب دے پیو گرو نانک نو، گرو انگد دیو جی دے ہردے چ لکو، سنگت دے چ لبو، شبد دے چ لبو، کتھے لب دے پیو، کتھے پہ جاندے. جو اتنے نکٹ ورتی سن، کول رہن والے، نہ ہندو سمجھے نہ مسلم سمجھے، کون سمجھے؟ دنیا دے اوتاری پرشاں دے بولاں نو کون سمجھے؟ بچاریاں دی گل ہوا دے چڑ گئی، کس نے پکڑی؟ ایویں نہیں بلے نے کہہ دیتا میں نہیں کہنا، وہ نہیں کہنا جہدے نال تال میل بیٹھ جائے. تو جہدے نال تال میل بیٹھ گیا تھوڑے بولاں کر کے، تو یہ بول انہاں تو اچے ہی نہیں نے، تو منک اچا کس طرح ہوے گا؟ کیونکہ بندے دے نال تال میل پیا بیٹھتا ہے. بھگتاں تے سنساریاں جوڑ کدے نہ آیا. تو مڑی بنائی ہوئی سی اتھے، جد میں مگہر گیا نا دیکھن واسطے، تے براہمن بیٹھا سی، تے مینو کہن لگا، سردار جی آپ کبیر جی کے درشن کرنے آئے ہیں، دکشنا یہاں رکھیے. میں کہا آپ یہاں بھی آ گئے؟ وہ تو آپ سے ڈرتا ہوا بیچارہ یہاں آیا تھا، آپ نے پیچھا کیا یہاں تک. اتے میں کہ تھانو چھڈ کے اتھے آیا سی، تسی اس نو نہیں چھڑیا پھر اتھے آ گئے، یہ مڑی تے بیٹھ گئے، تسی اس دے بول نہیں پڑے. اوکھا ضرور ہویا براہمن، اور میرے منہ بول نکل گئے. میں کہے تے تھواتھوں بیچارہ تنگ آ کے اتھے آیا سی، پیچھا چھڑایا اس نے، اور تسی اس دا پیچھا نہیں چھڑیا، تسی اتھے بھی آ گئے. اتھے بھی اس دی پوجا دا نعرہ لاندے پئے ہو، ادھوں تے تسی ٹکن نہیں دیتا بنارس تے، رہنے ہی نہیں دیتا بیچارے نو، مجبوری بنارس چھڈنی پئی. ادھوں تے تسی یہ آکھیا سی، سگل جنم سر شیو پوری بتایا، مرتی بار مگ ہر اٹھدا آیا، کاسی مگ ہر سم بیچاری، ہوچھی بھگت کیسے اترس پاری. یہ ہوچھا بھگت ہے، اگیانی ہے، کک نہیں سمجھ. مگر تے کاشی نو کوئی سمجھتا ہے، ہوچھا بھگت ہے. ادھوں تے تسی ہوچھا کیا سی، ادھوں تے تسی اگیانی کیا سی، آج جس دی مڑی تے بیٹھ گئے. اور ہوچھا اس کر کے کیا کیونکہ مگر تے کاشی نو ایک کوئی سمجھدا سی. کچھ سیانے نے کبیر نو کیا بھی لوکی مرن لئی تے ایتھے آؤندے نا، آپ سن کے حیران ہو گئے، کدی تھوڑا جانا ہویا ہوئے اتھے مردیاں دی لائن لگدی ہے، نمبر وار چلائے جاندے نے، کیونکہ تمام وڈے وڈے شہراں تو دھناڈ بندیاں دیاں لاشاں اتھے آؤندیاں. ਪਟਨੇ ਤੱਕ ਤੋਂ, ਅਲਾਹਾਬਾਦ ਹੈ, ਪਟਨਾ ਹੈ, ਕਾਨਪੁਰ ਹੈ, ਲਖਨਊ ਹੈ, ਮੁਰਾਦਾਬਾਦ ਹੈ, ਦਿੱਲੀ ਹੈ। ਕਿਉਂ? ਇੱਕ ਜੋ ਹੈ ਵਹਿਮ ਹੈ, ਕਲਪਨਾ ਹੈ ਕਿ ਜਿਸ ਦੀ ਮੌਤ ਇੱਥੇ ਹੋਵੇਗੀ ਤੇ ਇੱਥੇ ਜਲਾਇਆ ਜਾਏਗਾ, ਸਿੱਧਾ ਸ਼ਿਵਾਂ ਦੀ ਪੁਰੀ ਚ ਜਾਏਗਾ। ਤੋ ਲੋਕੀ ਜਾਂ ਮਰਨ ਲਈ ਇੱਥੇ ਆਉਂਦੇ ਨੇ ਜਾਂ ਆਪਣੀ ਦੇਹੀ ਜਲਾਉਣ ਲਈ। ਤੋ ਲੈਣ ਲੱਗੀ ਰਹਿੰਦੀ ਹੈ ਮੁਰਦਿਆਂ ਦੀ। ਮੈਨੂੰ 2-3 ਦਿਨ ਦੇਖਣ ਦਾ ਪੂਰਾ ਮੌਕਾ ਮਿਲਿਆ, ਕਿਉਂਕਿ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਅਸਥਾਨ ਬਿਲਕੁਲ ਨੇੜੇ ਹੈ। ਦਾਸ ਉੱਥੇ ਕਥਾ ਕਰਦਾ ਸੀ ਤੇ ਮੈਂ ਜਾ ਕੇ ਉੱਥੇ ਬੈਠ ਕੇ ਦੇਖਦਾ ਸੀ। ਅਮੀਰਾਂ ਦੀਆਂ ਲਾਸ਼ਾਂ, ਵੱਡੇ ਵੱਡੇ ਧਨਾਟ ਬੰਦਿਆਂ ਦੀਆਂ ਲਾਸ਼ਾਂ, ਜਿਨ੍ਹਾਂ ਨਾਲ 500-500 ਬੰਦਾ ਵੀ ਨਾਲ ਆਇਆ, ਇੱਥੇ ਜਲਾਉਣ ਵਾਸਤੇ ਲਿਆਂਦੇ ਪਏ ਨੇ। ਕਬੀਰ ਨੇ ਐਲਾਨੀਆਂ ਕਿਹਾ, ਕਹਿਤ ਕਬੀਰ ਸੁਨੋਰੀ ਲੋਈ, ਭਰਮ ਨਾ ਭੂਲੋ ਕੋਈ, ਕਿਆ ਕਾਸ਼ੀ ਕਿਆ ਉਕਰ ਮਗਹਰ ਰਾਮ ਹਿਰਦੇ ਜੋ ਹੋਈ। ਹਿਰਦੇ ਚ ਰਾਮ ਹੋਣਾ ਚਾਹੀਦਾ ਹੈ, ਤੋ ਕੀ ਕਾਸ਼ੀ ਤੇ ਕੀ ਮਗਰ, ਕੁਛ ਵੀ ਨਹੀਂ ਮੈਨੇ ਰੱਖਦੇ। ਅਸੀਂ ਚੱਲਦੇ ਫਿਰਦੇ ਤੀਰਥਾਂ, ਸਾਡੇ ਨਾਲ ਕਾਸ਼ੀ ਚੱਲਦੀ, ਅਸੀਂ ਕਾਸ਼ੀ ਕਰਕੇ ਨਹੀਂ ਹਾਂ, ਸਾਡੇ ਕਰਕੇ ਕਾਸ਼ੀ ਹੈ। ਇਸ ਨੂੰ ਜਿਗਰ ਮੁਰਾਦਾਬਾਦੀ ਨੇ ਬੜੇ ਆਲਮਾਨਾ ਢੰਗ ਨਾਲ ਬਿਆਨ ਕੀਤਾ। ਉਹ ਕਹਿੰਦਾ ਹੈ, ਹਮ ਕੋ ਬਨਾਏ ਜ਼ਮਾਨਾ, ਇਸ ਜ਼ਮਾਨੇ ਮੇਂ ਦਮ ਨਹੀਂ, ਹਮ ਸੇ ਜ਼ਮਾਨਾ ਖੁਦ ਹੈ ਜ਼ਮਾਨੇ ਸੇ ਹਮ ਨਹੀਂ। ਕਬੀਰ ਕਹਿੰਦੇ ਨਹੀਂ, ਕਾਸ਼ੀ ਸਾਡੇ ਨਾਲ ਚੱਲਦੀ ਹੈ, ਇਹ ਤੀਰਥ ਸਾਡੇ ਨਾਲ ਚੱਲਦੇ ਨੇ। ਕਹਿਤ ਕਬੀਰ ਸੁਨੋਰੀ ਲੋਈ, ਭਰਮ ਨਾ ਭੋਲੋ ਕੋਈ, ਕਿਆ ਕਾਸ਼ੀ ਕਿਆ ਉਖਰ ਮਗਹਰ ਰਾਮ ਹਿਰਦੇ ਜੋ ਹੋਈ। ਜਦ ਵੀ ਕਿਸੇ ਨੇ ਐਸੀ ਗੱਲ ਆਖੀ ਜੋ ਬੰਦਿਆਂ ਨਾਲ ਤਾਲਮੇਲ ਨਹੀਂ ਬੈਠਿਆ, ਜਾਂ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਾਂ ਉਹਨਾਂ ਦੀ ਖੂਬ ਬੇਇੱਜ਼ਤੀ ਹੋਈ ਹੈ। ਅਗਰ ਕੋਈ ਸੰਤ ਪੂਜਿਆ ਜਾ ਰਿਹਾ, ਬੜਾ ਸਨਮਾਨਿਤ ਹੋ ਰਿਹਾ, ਤਾਂ ਸਮਝ ਲੈਣਾ ਉਹੀ ਗੱਲ ਆਖ ਰਿਹਾ ਜਿਹੜੀ ਤਾਲਮੇਲ ਬੈਠਦਾ ਹੈ, ਉੱਚੀ ਨਹੀਂ ਆਖੀ ਹੈ। ਜਿਸ ਉੱਚੀ ਨਾ ਆਖਣ ਦਾ ਕਾਰਨ ਦੋ ਤਰ੍ਹਾਂ ਦਾ ਹੋ ਸਕਦਾ ਹੈ, ਜਾਂ ਤੇ ਇਸ ਨੂੰ ਉੱਚੀ ਗੱਲ ਦਾ ਪਤਾ ਨਹੀਂ, ਬਿਲਕੁਲ ਨਹੀਂ ਪਤਾ, ਇਹ ਸੰਤ ਹੈ ਹੀ ਨਹੀਂ। ਕਿਉਂਕਿ ਮੈਂ ਹੁਣੇ ਅਰਜ਼ ਕੀਤੀ ਹੈ, 90% ਤੇ ਸੰਤ ਹੈ ਨਹੀਂ, ਤੇ 10% ਜਿਹੜੇ ਸੰਤ ਨੇ ਇਹਨਾਂ ਦੇ ਚ ਕੁਛ ਸੋਚ ਲੈਂਦੇ ਨੇ, ਉਹ ਨਹੀਂ ਆਖਣਾ ਜਿਹਦੇ ਨਾਲ ਜਗਤ ਦਾ ਤਾਲਮੇਲ ਨਹੀਂ ਬੈਠਦਾ, ਉਹ ਨਹੀਂ ਕਹਿਣਾ। ਧੰਨ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ, ਔਰ ਸਾਰੀ ਜ਼ਿੰਦਗੀ ਸੰਘਰਸ਼ ਦੇ ਚ ਲੰਘੀ। ਕਿਧਰੇ ਬਾਬਰ ਦੀ ਜੇਲ ਦੇ ਚ ਨੇ, ਔਰ ਕਿਧਰੇ ਰੋਹੇਲਖੰਡ ਦੇ ਚ, ਜਿੱਥੇ ਬਰਦਾ ਫਰੋਸ਼ੀ ਸੀ, ਮਨੁੱਖਾਂ ਨੂੰ ਵੇਚਿਆ ਜਾਂਦਾ ਸੀ, ਪਕੜ ਕੇ ਜ਼ੰਜੀਰਾਂ ਚ ਵੇਚਣ ਵਾਸਤੇ ਖੜਾ ਕੀਤਾ। ਕਿਧਰੇ ਪੰਜਵਾਂ ਸਰੂਪ ਲਾਹੌਰ ਦੀ ਹਵੇਲੀ ਚ ਬੰਦ ਹੈ, ਤਰ੍ਹਾਂ ਤਰ੍ਹਾਂ ਦੇ ਤਸਈ ਹੈ। 6ਵਾਂ ਸਰੂਪ ਗਵਾਲੀਅਰ ਦੇ ਕਿਲੇ ਦੇ ਚ ਬੰਦ ਹੈ, ਬੜਾ ਭਾਰੀ ਸੰਘਰਸ਼। 9ਵਾਂ ਸਰੂਪ ਦਿੱਲੀ ਦੇ ਪਿੰਜਰੇ ਦੇ ਚ ਬੰਦ ਹੈ। 10ਵੇਂ ਨੂੰ ਸਾਰੀ ਜ਼ਿੰਦਗੀ ਸੰਘਰਸ਼ ਦੇ ਚ ਬਤੀਤ ਕਰਨੀ ਪਈ। ਅਲਾ ਯਾਰ ਖਾਨ ਨੂੰ ਵੀ ਕਹਿਣਾ ਪਿਆ, ਆਦਾ ਨੇ ਕਭੀ ਤੁਝਕੋ ਸੰਭਲਨੇ ਨਾ ਦਿਆ ਥਾ, ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦਿਆ ਥਾ। ਐ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਤੇ ਇੱਕ ਦਿਨ ਵੀ ਆਰਾਮ ਨਾਲ ਆਪਣਾ ਪਹਿਲੂ ਨਹੀਂ ਬਦਲ ਸਕੇ, ਸਾਰੀ ਜ਼ਿੰਦਗੀ ਸੰਘਰਸ਼ ਦੇ ਚ ਲੰਘੀ। ਅਦਾਵਤਾਂ ਹੀ ਅਦਾਵਤਾਂ, ਸੋਡੀਆਂ ਦੀ ਅਦਾਵਤ, ਮਸੰਦਾਂ ਦੀ ਅਦਾਵਤ, ਵਕਤ ਦੀ ਹਕੂਮਤ ਦੀ ਅਦਾਵਤ, ਔਰ ਵਕਤ ਦੇ ਬ੍ਰਾਹਮਣੀ ਸਮਾਜ ਦੀ ਅਦਾਵਤ। ਆਦਾ ਨੇ ਕਭੀ ਤੁਝਕੋ ਸੰਭਲਨੇ ਨਾ ਦਿਆ ਥਾ, ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦਿਆ ਥਾ। ਭਾਵੇਂ ਇਹ ਆਲਮ ਫਾਜ਼ਲ ਮਹਾਨ ਸ਼ਾਇਰ ਐਸਾ ਵੀ ਕਹਿੰਦਾ ਹੈ, ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋ ਯਕੀ ਹੈ, ਕਹਿਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਅਗਰ ਦੁਨੀਆਂ ਇਨਸਾਫ ਕਰੇ, ਜੇ ਇਨਸਾਫ ਕਰਨ ਦੀ ਜਾਂਚ ਕਿਸੇ ਨੂੰ ਆਉਂਦੀ ਹੈ। ਅਲਾ ਯਾਰ ਖਾਨ ਨੇ ਵੀ ਕਬੂਲ ਕਰ ਲਿਆ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨਾਲ ਇਨਸਾਫ ਨਹੀਂ ਕੀਤਾ ਗਿਆ, ਨਹੀਂ ਹੋਇਆ, ਮਿਲਿਆ ਹੀ ਨਹੀਂ, ਇਨਸਾਫ ਮਿਲਿਆ ਹੀ ਨਹੀਂ। ਅਵਲ ਤੇ ਜਗਤ ਦੇ ਬੜੇ ਬੜੇ ਸ੍ਰੇਸ਼ਟ ਅਵਤਾਰੀ ਪੁਰਸ਼ਾਂ ਨੂੰ ਇਨਸਾਫ ਨਹੀਂ ਮਿਲਿਆ। ਅੱਜ ਅਰਬ ਭਾਵੇਂ ਪੂਜਦਾ ਹੋਵੇ ਮੁਹੰਮਦ ਸਾਹਿਬ ਨੂੰ, ਉਦੋਂ ਤੇ ਬਦਰ ਦੀ ਲੜਾਈ ਵਿੱਚ ਆਪ ਦੇ ਦੰਦ ਵੀ ਟੁੱਟ ਗਏ ਸਨ, ਪੱਥਰ ਨਾਲ ਟੁੱਟੇ, ਪੱਥਰਾਂ ਨਾਲ ਤੋੜੇ ਦੋਖੀਆਂ ਨੇ। ਜਵਾਨ ਸਰੀਰ ਹੋਵੇ ਤੇ ਜਵਾਨ ਦੇ ਦੰਦ ਮਜ਼ਬੂਤ ਆਉਂਦੇ ਨੇ ਤੇ ਪੱਥਰ ਨਾਲ ਟੁੱਟਣ। ਉਦੋਂ ਤੇ ਬਦਰ ਦੀ ਲੜਾਈ ਚ ਇਹੀ ਕੁਛ ਹੋਇਆ। ਆਦਾਨ ਹੈ ਕਭੀ ਤੁਝ ਕੋ ਸੰਭਲ ਨੇ ਨਾ ਦਿਆ ਥਾ, ਤੋ ਇਹ ਅਲਾ ਯਾਰ ਹਾਂ ਕਹਿੰਦਾ, ਅਗਰ ਦੁਨੀਆਂ ਦੇ ਸਿਆਣੇ ਮਨੁੱਖ ਇਨਸਾਫ ਕਰਨ, ਇਨਸਾਫ ਕਰੇ ਜੀ ਮੇ ਜ਼ਮਾਨਾ, ਤੋ ਯਕੀਨ ਹੈ ਕਹਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਇੱਕ ਆਵਾਜ਼ ਹੋ ਕੇ ਕਹਿ ਦੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮੁਸ਼ਾਬਿਤ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ। ਐਸਾ ਪੁਰਖ ਜੋ ਹਰ ਪਹਿਲੂ ਚ ਮੁਕੰਮਲ ਹੈ, ਇਹ ਯੋਗੀ ਵੀ ਹੈ, ਇਹ ਰਾਜਨੈਤਿਕ ਵੀ ਹੈ, ਇਹ ਸਾਹਿਤਕਾਰ ਵੀ ਹੈ, ਕਲਮ ਦਾ ਧਨੀ ਵੀ ਹੈ, ਇਹ ਤਲਵਾਰ ਦਾ ਧਨੀ ਵੀ ਹੈ, ਇਹ ਵਿਚਾਰ ਦਾ ਧਨੀ ਵੀ ਹੈ, ਔਰ ਇਹ ਚੋਟੀ ਦਾ ਭਗਤ ਵੀ ਹੈ, ਇਤਨੀ ਖੂਬੀਆਂ ਲਈ ਬੈਠਾ ਹੈ। ਅਕਸਰ ਤਲਵਾਰ ਦੇ ਧਨੀ ਕਲਮ ਦੇ ਧਨੀ ਨਹੀਂ ਹੋਈ, ਉਹਨਾਂ ਦੀ ਕਲਮ ਤੋਂ ਕੁਛ ਵੀ ਨਹੀਂ ਨਿਕਲਿਆ। ਇਹ ਰੂਹੇ ਜ਼ਮੀਨ ਤੇ ਪਹਿਲੀ ਦਫਾ ਹੋਇਆ ਕਿ ਜੋ ਤਲਵਾਰ ਦਾ ਧਨੀ ਹੈ ਉਹ ਵਿਚਾਰ ਦਾ ਵੀ ਧਨੀ ਹੈ, ਕਲਮ ਦਾ ਵੀ ਧਨੀ ਹੈ, ਜਿਸ ਦੀ ਕਲਮ ਤੋਂ ਰੱਬੀ ਗੀਤ ਨਿਕਲੇ, ਰੱਬੀ ਸੰਗੀਤ ਨਿਕਲਿਆ। ਐਸਾ ਸੰਗੀਤ ਅੱਜ ਵੀ ਸਿਆਣੇ ਤੋਂ ਸਿਆਣੇ ਕਹਿੰਦੇ ਨੇ, ਐਸਾ ਸੰਗੀਤ ਅੱਜ ਤੱਕ ਪੈਦਾ ਨਹੀਂ ਹੋਇਆ, ਅੱਜ ਐਸਾ ਗੀਤ ਅੱਜ ਤੱਕ ਪੈਦਾ ਨਹੀਂ ਹੋਇਆ। ਕਿਸੇ ਵਕਤ ਤੁਹਾਡੇ ਸਾਹਮਣੇ ਕੁਝ ਝਾਂਕੀਆਂ ਮੈਂ ਰੱਖਾਂਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੰਗੀਤ ਭੁਜੰਗ ਪ੍ਰਿਆਤ ਛੰਦ, ਸੰਗੀਤ ਵੀ ਨਾਲ ਚੱਲਦਾ, ਗੀਤ ਵੀ ਨਾਲ ਚੱਲਦਾ, ਇੱਕੋ ਹੀ ਗੀਤ ਦੇ ਸੰਗੀਤ ਔਰ ਗੀਤ ਔਰ ਫਿਰ ਇਤਿਹਾਸ। ਇਹ ਖੂਬੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਗਤ ਦੇ ਸਾਹਮਣੇ ਰੱਖੀ। ਤੋ ਅਲਾ ਯਾਰ ਖਾਂ ਕਹਿੰਦਾ, ਇਨਸਾਫ ਕਰੇ ਜੀ ਮੈਂ ਜ਼ਮਾਨਾ, ਤੋ ਯਕੀਨ ਹੈ ਕਹਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਤੇ ਹੁਣ ਇੱਥੇ ਕਹਿ ਦੇਈਏ ਅਲਾ ਯਾਰ ਖਾਂ ਨੂੰ, ਨਹੀਂ ਤੂੰ ਜੋ ਕਹਿ ਰਿਹਾ, ਜਾਂ ਹੋ ਸਕਦਾ ਡਰਦਾ ਮਾਰਾ ਕਹਿ ਰਿਹਾ ਹੋਵੇ ਜਾਂ ਲੋਭ ਦਾ ਮਾਰਾ। ਕਹਿੰਦੇ ਨੇ ਮਨੁੱਖ ਝੁਕਦਾ ਕਿਸੇ ਦੇ ਅੱਗੋਂ ਆਮ ਕਾਰਨ, ਆਮ ਲੋਕਾਂ ਦੇ ਕਾਰਨ ਦੋ ਹੀ ਆਉਂਦੇ ਨੇ, ਤੀਜਾ ਕਾਰਨ ਨਹੀਂ ਆਉਂਦਾ, ਜਾਂ ਤੇ ਡਰ ਦਾ ਮਾਰਾ ਝੁਕਦਾ ਜਾਂ ਲੋਭ ਦਾ ਮਾਰਾ, ਵਰਨਾ ਝੁਕਣ ਦਾ ਹੋਰ ਕੋਈ ਕਾਰਨ ਨਹੀਂ ਹੈ। ਜਾਂ ਤੇ ਡਰਦਾ ਸਲਾਮ ਕਰਦਾ, ਜਾਂ ਕੁਛ ਇਸ ਤੋਂ ਲੈਣਾ ਹੈ, ਲੋਭ ਹੈ, ਸਲਾਮ ਕਰਦਾ। ਤੂੰ ਮੁਸਲਮਾਨ ਹੈ ਅਲਾ ਯਾਰ ਖਾਂ, ਤੇ ਕਹਿੰਦਾ ਕਿਸੇ ਨਾਲ ਮੁਸ਼ਾਬਿਤ ਹੋ ਹੀ ਨਹੀਂ ਸਕਦੀ ਗੁਰੂ ਗੋਬਿੰਦ ਸਿੰਘ ਦੀ, ਔਰ ਜਗਤ ਨੇ ਇਨਸਾਫ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਨਾਲ। ਤੂੰ ਜੋ ਇਹ ਕਹਿ ਰਿਹਾ ਡਰ ਦਾ ਮਾਰਿਆ ਜਾਂ ਲੋਭ ਦਾ ਮਾਰਾ, ਤੂੰ ਪਤਾ ਅੱਗੇ ਕੀ ਕਹਿੰਦਾ, ਅੱਲਾਹ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ। ਅਗਲੀ ਦੀ ਜੋ ਹੈ ਨਜ਼ਮ, ਅੱਲਾਹ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ, ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ। ਮੇਰੇ ਹੱਥ ਵਿੱਚ ਕਲਮ ਮਾਮੂਲੀ ਨਹੀਂ ਹੈ, ਬੜੀ ਤਾਕਤਵਰ ਸ਼ਾਇਰ ਦੀ ਕਲਮ ਹੈ, ਵਿਚਾਰ ਉਗਲਦੀ ਹੈ, ਸੱਚਾਈ ਉਗਲਦੀ ਹੈ, ਇਹਦੇ ਚੋਂ ਸੱਚ ਦੇ ਨਗਮੇ ਨਿਕਲਦੇ ਨੇ। ਇਹ ਕੋਈ ਲੇਖਾ ਜੋਖਾ ਹਿਸਾਬ ਕਿਤਾਬ ਲਿਖਣ ਵਾਲੀ ਕਿਸੇ ਬਾਣੀਏ ਦੀ ਕਲਮ ਨਹੀਂ ਹੈ, ਇਹ ਕਲਮ ਸ਼ਾਇਰ ਦੀ ਹੈ। ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੋ ਵਸਫ ਕਹਾਂ ਤਾਬੇ ਰਕਮ ਹੈ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਗਰ ਕੋ ਯਾ ਮਜਧਾਰ ਕੋ ਯਾ ਲਹਿਰ ਕੋ ਦੇਖੇ। ਕਹਿੰਦਾ ਅੱਖ ਮੇਰੀ ਇੱਕ, ਮੈਂ ਸਾਗਰ ਦੀਆਂ ਲਹਿਰਾਂ ਨੂੰ ਵੇਖਾਂ, ਕਿਨਾਰੇ ਨੂੰ ਦੇਖਾਂ, ਗਹਿਰਾਈ ਨੂੰ ਦੇਖਾਂ, ਕਿਸ ਕਿਸ ਦਾ ਜ਼ਿਕਰ ਕਰਾਂ। ਜੇ ਉੱਪਰ ਉੱਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਿਓ ਤਾਂ ਲਹਿਰਾਂ ਦਾ ਬੜਾ ਬਹਾਉ ਹੈ, ਠਹਿਰਾਓ ਨਹੀਂ ਹੈ, ਗਹਿਰਾਈ ਚ ਜਾਂਦਿਆਂ ਤੇ ਸ਼ਾਂਤੀ ਹੈ। ਜੇ ਗਹਿਰੇ ਤਲ ਵਿੱਚ ਝਾਤ ਮਾਰਦਿਆਂ ਤੇ ਜੋਗੀ ਬੈਠਾ ਹੈ, ਬਾਹਰ ਦੇਖਦਿਆਂ ਤੇ ਇੱਕ ਬਾਦਸ਼ਾਹ ਹੈ। ਇਹ ਅਲਾ ਯਾਰ ਖਾਂ ਕਹਿੰਦਾ। ਭਾਈ ਸਾਹਿਬ ਭਾਈ ਨੰਦ ਲਾਲ ਨੂੰ ਵੀ ਕਹਿਣਾ ਪਿਆ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਇਹ ਬਾਦਸ਼ਾਹ ਤੁਹਾਨੂੰ ਬਾਹਰੋਂ ਵੇਖਦੇ ਆ ਬਾਦਸ਼ਾਹ, پر تھوڑے گہرے تل دے جد جھات مار دیں ایک فقیر بیٹھا ہے، ایک درویش بیٹھا ہے، ایک سنت بیٹھا ہے، ایک رب نال جڑی ہوئی آتما بیٹھی ہے۔ تو خیر میں سبھاوک جو ہے یہ سامنے گل آ گئی تے کہہ دیتی، جگت وچ اکثر سچائی پورن طور تے کچھ مہاپرشاں نے بیان نہیں کی تھی، تے کچھ اوتاری پرشاں نے بیان کی تھی، سمجھ وچ نہیں آئی، تال میل نہیں بیٹھے۔ کس دی سمجھ چاہی؟ کیا بودھی سمجھ سکے مہاتما بدھی گل نو؟ انہیں تے کہا سی دھن نال جڑو، دھیان جوڑو، سارے مورتیاں نال جڑ کے رہ گئے، خودے بت نال جڑ کے رہ گئے۔ اور میں تے پڑھ کے بڑا حیران ہویا، چونکہ انہاں دا نام سی بدھ، ویسے نام انہاں دا سدھارتھ سی، تے گیان کسے نو مل جائے تو کہندے نے اس نو بودھکتا مل گئی ہے، بدھی مل گئی ہے، بودھ مل گئے، گیان۔ تو جس دن انہوں نے گیان ملیا، بودھ ملیا، تو سدھارتھ دا نام پہ گیا بودھ، تے بدھ ہو گئے، مہاتما بدھ۔ جد افغانی لوگ ہندوستان دے چاہے یہ دھا دا اچارن نہیں کر سکتے سن، ایرانی افغانی کھا دھا ڈھا ہا اس دا اچارن نہیں کر سکتے، اج بھی نہیں کر سکتے، انہاں لئی اج بھی کہنا بڑا اوکھا ہے۔ انہاں نے بدھ نو آکھیا بت، تا نال اچارن کیتا، یہ ٹا دا بھی اچارن نہیں کر سکتے، ٹیکسی نو تاکسی کر کے کہندے نے اتھے۔ میں تے دیکھ کے حیران ہویا، اٹھ دس لفظ انہاں وچ ہے نہیں، کوئی نہیں، تا بول سکدے ٹا نہیں۔ جیسے گورے ایتھے میں دیکھے نے، وہ بھی جد ہندی بول دین نا تم کو کہندے، تم کو نہیں کہہ سکدے، تو ٹا بول سکدے تا نہیں بول سکدے، اپنی اپنی زبان۔ بدھ نہیں کہہ سکتے سن، بت کیا، تو سہجے سہجے بت دے ارتھی مورتی بن گئے، ورنہ بت دے ارتھ سن بدھ، مہاتما بدھ، گل اتنی سی، سلسلہ جو ہے اے سی۔ خیر اے تے میں وچکار جو ہے گل آ گئی، کتھے بدھسٹ لوگاں نے سمجھی مہاتما بدھ دی گل نو، کس ہندو نے سمجھے کرشن نو، کس مسلمان نے سمجھے اس مہان پیغمبر نو، اور کس سکھ نے سمجھے گرو نانک نو؟ گرو نانک دا آدرش، گرو نانک دا سدھانت، سگلی جوت ہماری سمیا نانا ورن انیکن، یہ وک وک رنگ روپ سب ایک دے چ پہ رہے نے، میں سب دے نال ہاں، سب میرے نال نے۔ سگلی جوت ہماری سمیا نانا ورن انیکن، کہ نانک سن بھرتر جوگی پار برہم لیو ایکن۔ کیونکہ بھرتری نے، گورکھ نے یہ پوچھیا سی تھوڑا ورن تے بیک، تو صاحب کہنے لگے سارا برہمنڈ میرا ورن بیک ہے، میں سب دے نال، سب میرے نال، میں کسے تو نیارا نہیں اور میں تھوں کچھ بھی نیارا نہیں۔ آئی پنتھی سگل جماعتی من جی دے، ساریاں جماعتاں میرے نال نے، میں ساریاں جماعتاں دے نال ہاں، سمچا برہمنڈ میرے نال ہے، میں سارے برہمنڈ دے نال ہاں، بہ رہا ایک ہاں۔ نانا ورن انیکن، کہ نانک سن بھرتر جوگی پار برہم لیو ایکن۔ تو کس نے اس گرو نانک دے سدھانت نو سمجھے، کس نے جانے؟ بول سر دے اوپروں لنگ جاندے ہیں۔ تو خیر مختصر میں عرض کراں، دھن گرو نانک دیو جی مہاراج کہندے نے او جو ایک ہے او اوہنکار ہے، او دے سارا بھاو چل رہا ہے، اور او جو او اوہنکار ہے ست ہے، متھ نہیں ہے، کلپنا نہیں ہے، متھیا نہیں ہے، ست ہے۔ اور جو ست ہے او نام ہے۔ ہن نام دی ایک دو منٹ میں وچار کراں، ستگرہ دی بانی تے اس ڈھنگ نال نام جڑے اسی جاندے ہاں، انہوں نام نہیں مندے۔ کہندے نا پربھو دا نام، تے دا مطلب ایک تے پربھو ہے، ایک اس دا نام ہوئے گا، بھئی ایشور دا نام جپو، یہ دا مطلب ایک ایشور ہے، تے پھر اس دا ایک کوئی نام ہے۔ خدا دا نام لو، تے دا مطلب ایک خدا ہے، تے پھر اس دا کوئی نام بھی ہے، انج کہندے نا سارے کہندے نے۔ بھگوان دا نام جپو، پہ حد ہو گئی کہ بھگوان ہے تو پھر اس دا کوئی نام ہے، گرو دا نام جپو تو ایک گرو ہے تو پھر اس دا کوئی اگوں نام ہے، اس نو اس طرح لو تو سی، اس دا مطلب نام الگ رہ جاندا ہے، الگ رہ جاندا ہے۔ ایک دفعہ میں پھر دہرا دیاں کہ خدا دا نام جپو تو اس دا مطلب ایک خدا ہے تو پھر اس خدا دا کوئی نام ہوے گا، پرماتما دا نام جپو تو ایک پرماتما ہے اس پرماتما دا پھر کوئی نام ہوے گا، گرو دا نام جپو تو ایک گرو ہے تو پھر اس گرو دا کوئی نام ہوے گا، ایشور دا نام جپو، پربھو دا نام جپو۔ دراصل نام کسے ہور گل دی طرف سوچنا کر رہا ہے، سنکیت کر رہا ہے، اشارہ کر رہا ہے۔ ہستی اونج کلگی در پتا کہندے نے اس طرح دے نام جو لوکی جان دے نے تیرا نہیں ہے، آنام ہے اٹھام ہے، تیرا کوئی نام نہیں، قطعی کوئی نام نہیں، آنام اٹھام۔ منکھ دی دنیا چ اے سارے نام نے، پشواں دی دنیا چ کوئی نام نہیں نے، پنچیاں دی دنیا چ کوئی نام نہیں، تے پھر میں عرض کراں رب دی دنیا چ کوئی نام نہیں، صرف سیانے منک کول ہے، سوج بوج اقل منک کول ہے، اس نے ناماں نو جنم دیتا ہے محض اس واسطے کہ گیان پراپت ہو سکے، سمجھ دے سکیے، سمجھ لے سکیے۔ جیسے تسی میرے تے پرشن کرو بھئی اس وقت تو کتھوں آیا ہے، تو میں کہہ دیں کہ میں بہت وڈے شہر تو آیا، بڑا وڈا شہر سی، بڑی آبادی سی سنگنی، تو تسی آکھو شہر دا نام کیے تو میں آکھ نام مینوں نہیں آؤں گا، تو پھر تسی کی اندازہ لگاؤ میں کتھوں آیا۔ تو میں تھانو کہہ دیا اسے شہر دے چ میرا ایک دوست رہندا ہے، میرا متر رہندا ہے، میں اس نو ملنا چاہنا ہے، تو مینوں دس اس دا تھان ٹکانا۔ تو تھوڑا پہلا پرشن تے ہو گیا بھئی یہ دس بھئی او دا نام کی ہے، تو میں آکھا نام مینوں نہیں آؤں گا، تو کی دسو گے مینوں، کس طرح دسو گے؟ نام صرف جانکاری لین واسطے، جانکاری دین واسطے، اور ہستی پہلے آدھی ہے نام بعد وچ۔ بچے دا جنم پہلے ہویا نام دے مہینہ سال چھ مہینے بعد وچ، نام لے کے کوئی منکھی بچہ نہیں جمدا، سب انام آؤندے نے، پرماتما تو سب انام آؤندے نے، نام بعد وچ دتا جاندا ہے۔ لیکن ایک نام ایسا ہے جس دے آسرے تے سب کچھ کھڑا ہے، نام کے دھارے سگلے جنت، نام کے دھارے کھنڈ برہمنڈ، سارے ایک کھنڈ تے برہمنڈ نام دے آسرے تے کھڑے نے، سب کچھ اس نام دے آسرے تے کھڑے نے۔ تو پھر او نام کی ہے، ایک پرشن کھڑا ہوئے گا۔ تو ناماں نو اس طریقے نال ویاکھیا دے چ لیندا گیا، کرتم نام، اکرتم نام، ذاتی نام، صفاتی نام۔ میں چاہوں گا تو ایسی اسے دی ویاکھیا کراں، پر میں اور پاسے چلا گیا تو سما ہو گیا، تو تھانو لیٹ بھی نہیں کرنا چاہتا میں۔ کہ کرتم نام، اکرتم نام، ذاتی نام، صفاتی نام، اگر گرو نانک نے میری عقل اس طرح ہی بنائی رکھی تو یہی سوچنی بنی رہی، تو کل خلاصہ کراں گے۔ وہ جو ایک ہے وہ اوہنکار ہے، وہ جو ایک ہے وہ ست ہے، وہ جو ایک ہے وہ نام والا ہے، نامنے والا ہے، وہ دا نام ہے۔ تو اس نام دی ویاکھیا کرنی تے میں اج سی، پر ہو نہیں سکی، میں اتھوں گرو نو کچھ اور منظور سی، سما اپنی چال نال جو ہے چلدا ہے۔ تو ایتھے ہی سماپتی، سارے دا ہاردک طور تے دھنواد، پاویں اے اچانک شام دا دیوان رکھیا گیا، سویرے دا بھرپور حاضری تھو، جاندیاں جاندیاں وی سنگتاں کئی چار وجے تک گئے نے، تے پھر تسی آ گئے ہو، اے تھوڑا شوق، تھوڑی شردا، تھوڑا سنن دا چاہ، بادشاہ بنائی رکھے اے شردا اور اے شوق، اور آپ سن دے رہو، آنند مان دے رہو، پل چک دی شمع۔ واہگرو جی کا خالصہ، واہگرو جی کی